ਨਾਨਕ ਪਦ ਬੰਦਨ ਪਦ ਬੰਦਨ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰ ਰਾਏ ਨਾਮ ਕਰ ਜੋਰੀ ਨਾਮ ਸ਼੍ਰੀ ਹਰ ਕ੍ਰਿਸ਼ਨ ਮਨਾਉ ਤੇਗ ਬਹਾਦਰ
ਪਰਮ ਕਿਰਪਾ
ਸਤਗੁਰ
ਪਰਮ ਕਿਰਪਾਲ
ਸ਼੍ਰੀ ਗੁਰੂ ਗੋਬਿੰਦ ਸਿੰਘ ਪਰ ਪੁੰਨ ਪੁੰਨ ਸੀਸਾ
ਪੁੰਨ ਪੁੰਨ ਸੀਸਾ
ਬੰਦੋ ਬਾਰ
ਬਾਰ ਜਗਦੀਸਾ
ਏਕੰਕਾਰ ਸਤਿਗੁਰੂ
ਤੈ ਪ੍ਰਸਾਦ ਸਚ
ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਇ
ਦੁਇਰਾ ਸ਼੍ਰੀ ਕਲਗੀ ਤਰ ਤਰੀ ਕੋ ਪ੍ਰੇਰਨ ਕਰ ਜਲ ਮਾਏ ਰਵਤਨ ਜਾ ਕੇ ਬੀਚੀ ਚਲੇ ਆਏ ਅਰ ਖਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋਂ ਰਜਾਈ ਪਤਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਜੁੜ ਬੈਠੀ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚਰੰਗੀ ਹੋਈ ਗੁਰੂ ਕਾ ਖਾਸ ਰੂਪ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਦਿੱਤਾ ਪ੍ਰਤੀ ਗੁਰੂ ਚਰਣਾਂ ਚ ਜੁੜ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਗੁਰੂ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗੁਰ ਤੇਗ ਕੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਐਸੇ ਮਹਾਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਬਾਬਾ ਰਾਮ ਰਾਏ ਜੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ ਇਧਰੋਂ ਪਾਉਂਟਾ ਸਾਹਿਬ ਤੋਂ ਸਤਿਗੁਰੂ ਜੀ ਚੱਲ ਪਏ ਰਸਤੇ ਦੇ ਵਿਚ ਜਮੁਨਾ ਨਦੀ ਵਿਚ ਸਤਿਗੁਰੂ ਜੀ ਨੇ ਕਿਸ਼ਤੀ ਵਿਚ ਬੈਠ ਕੇ ਸੈਰ ਕੀਤੀ ਹੈ, ਜਮੁਨਾ ਦੇ ਨਦੀ ਦੇ ਜਲ ਦਾ ਪ੍ਰਵਾਹ ਵੇਖਿਆ, ਉਥੇ ਹੀ ਆ ਕੇ ਬਾਬਾ ਰਾਮ ਰਾਏ ਜੀ ਸਤਿਗੁਰੂ ਜੀ ਨੂੰ ਮਿਲੇ ਨੇ, ਕਿਸ਼ਤੀ ਵਿਚ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਔਰ ਬੇਨਤੀ ਕੀਤੀ, ਮਹਾਰਾਜ ਮੇਰੀਆਂ ਪਿਛਲੀਆਂ ਜਿਤਨੀਆਂ ਭੁੱਲਾਂ ਹਨ ਆਪ ਜੀ ਕਿਰਪਾ ਕਰਕੇ ਬਖਸ਼ ਲਓ। ਔਰ ਗਰੀਬ ਨਵਾਜ ਜੀ, ਮੈਂ ਬੇਨਤੀ ਕਰਨ ਆਇਆ ਹਾਂ ਕਿ ਜਿਹੜੇ ਮੇਰੇ ਮਸੰਦ ਨੇ ਉਹ ਮੂੰਹ ਤਾਣੇ ਹੋ ਗਏ ਨੇ, ਆਪਣੀਆਂ ਮਰਜ਼ੀਆਂ ਕਰਦੇ ਨੇ, ਮੇਰੀ ਆਗਿਆ ਚ ਨਹੀਂ ਚੱਲਦੇ ਤੇ ਮੇਰੀ ਉਮਰ ਥੋੜੀ ਰਹਿ ਗਈ ਹੈ, ਕੁਝ ਸਮੇਂ ਤੱਕ ਮੈਂ ਇਹ ਸਰੀਰ ਤਿਆਗ ਦੇਣਾ ਤੇ ਪਿੱਛੋਂ ਮਹਾਰਾਜ ਜੀ ਜੋ ਮੇਰਾ ਡੇਰਾ ਹੈ ਉਹ ਆਪ ਜੀ ਨੇ ਸੰਭਾਲਣਾ, ਉਥੇ ਦਾ ਸਾਰਾ ਪ੍ਰਬੰਧ ਮਹਾਰਾਜ ਜੀ ਉਹ ਤੁਸੀਂ ਆਪ ਕਿਰਪਾ ਕਰਕੇ ਵੇਖਣਾ। ਕਲਗੀਧਰ ਜੀ ਨੇ ਬਾਬਾ ਰਾਮ ਰਾਏ ਜੀ ਨੂੰ ਧੀਰਜ ਦਿੱਤਾ ਹੈ। ਰਾਮ ਰਾਏ ਦੀ ਕੁਝ ਸੰਗਤ ਖੜੀ ਸੀ ਕਿਨਾਰੇ ਤੇ ਜਮੁਨਾ ਦੇ, ਮਹਾਰਾਜ ਜੀ ਵੱਲ ਪਿੱਠ ਕਰਕੇ ਸਤਿਗੁਰਾਂ ਨੇ ਆਖਿਆ, ਰਾਮ ਰਾਏ ਜੀ ਤੁਸੀਂ ਤਾਂ ਬਖਸ਼ੇ ਗਏ ਪਰ ਤੁਹਾਡੀ ਸੰਗਤ ਖੋਟੀ ਹੈ, ਇਹ ਭੂਤਣੀਆਂ ਦੀ ਭੂਤਣਿਆਂ ਦੀ ਸੰਗਤ ਹੈ, ਸੰਗਤ ਤੁਹਾਡੀ ਭੂਤਣੀ, ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਖੜੇ ਨੇ, ਪਿੱਠ ਕਰਕੇ ਖਲੋਤੇ ਨੇ, ਜਿਨ੍ਹਾਂ ਨੂੰ ਸਾਡੇ ਦਰਸ਼ਨ ਨਹੀਂ ਚੰਗੇ ਲੱਗਦੇ, ਇੱਥੋਂ ਤੱਕ ਕਿ ਤੁਹਾਡੇ ਦਰਸ਼ਨ ਵੀ ਉਨ੍ਹਾਂ ਨੂੰ ਚੰਗੇ ਨਹੀਂ ਲੱਗਦੇ, ਤੁਸੀਂ ਵੀ ਤਾਂ ਉਨ੍ਹਾਂ ਦੇ ਗੁਰੂ ਹੋ ਪਰ ਉਹ ਤੁਹਾਡੇ ਵੱਲ ਵੀ ਪਿੱਠ ਕਰੀ ਖਲੋਤੇ ਨੇ। ਬਾਬਾ ਰਾਮ ਰਾਏ ਜੀ ਚੁੱਪ ਰਹੇ, ਕੋਈ ਜਵਾਬ ਨਹੀਂ ਦਿੱਤਾ। ਲਾਗੇ ਭਾਈ ਬਹਿਲੋ ਕਾ ਗੁਰਦਾਸ ਬੈਠਾ ਸੀ, ਮਹਾਰਾਜ ਜੀ ਕਹਿੰਦੇ, ਹਾਂ ਭਾਈ ਬਹਿਲੋ ਕੇ ਗੁਰਦਾਸ, ਤੂੰ ਕਹਿੰਦਾ ਸੀ ਮੈਂ ਗੁਰੂ ਜੀ ਦੇ ਸਾਹਮਣੇ ਮੇਰਾ ਭਰਾ ਤੀਰ ਚਲਾਏਗਾ, ਤਾਰਾ ਹੁਣ ਕਿੱਥੇ ਰੇ ਤੇਰੇ ਤੀਰ, ਕਿਹਦੇ ਜ਼ੋਰ ਨਾਲ ਚਲਾਏਗਾ? ਹੱਥ ਜੋੜ ਕੇ ਕਹਿੰਦਾ, ਮਹਾਰਾਜ ਸਾਨੂੰ ਤਾਂ ਤੁਹਾਡਾ ਹੀ ਜ਼ੋਰ ਹੈ। ਕਲਗੀਧਰ ਜੀ ਕਹਿੰਦੇ, ਜਦੋਂ ਤੀਰ ਚਲਾਉਣ ਦਾ ਵਚਨ ਕੀਤਾ ਸੀ ਉਦੋਂ ਉਦੇ ਹੋਇਆ ਸੀ ਤੇਰਾ ਭਰਾ ਤਾਰਾ, ਤੇ ਅੱਜ ਅਸੀਂ ਵਚਨ ਕਰਦੇ ਹਾਂ ਅਸਤ ਹੋ ਗਿਆ, ਸੁਣ ਕੇ ਕੰਬ ਗਿਆ ਪਰ ਅੱਗੋਂ ਕੋਈ ਜਵਾਬ ਨਹੀਂ ਦੇ ਸਕਿਆ। ਕਲਗੀਧਰ ਜੀ ਨੂੰ ਮਿਲ ਕੇ ਬਾਬਾ ਰਾਮ ਰਾਏ ਜੀ ਆਪਣੀ ਸਾਰੀ ਸੰਗਤ ਨੂੰ ਨਾਲ ਲੈ ਕੇ ਦੇਹਰਾਦੂਨ ਨੂੰ ਵਾਪਸ ਚਲੇ ਗਏ। ਔਰ ਇਧਰ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਵਾਪਸ ਸ੍ਰੀ ਪੌਂਟਾ ਸਾਹਿਬ ਆ ਰਹੇ ਨੇ। ਆਓ, ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਦੋਹਰਾ ਸ੍ਰੀ ਕਲਗੀਧਰ ਤਰੀਕ ਪ੍ਰੇਰਨ ਕਰ ਜਲ ਮਾਏ।
ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਤਰੀ ਨੂੰ, ਤਰੀ ਦਾ ਮਤਲਬ ਹੁੰਦਾ ਕਿਸ਼ਤੀ, ਕਿਸ਼ਤੀ ਚ ਬੈਠੇ ਸੀ ਕਲਗੀਧਰ ਜੀ, ਜਮੁਨਾ ਦੇ ਪਾਣੀ ਵਿਚ ਹੀ ਬਾਬਾ ਰਾਮ ਰਾਏ ਜੀ ਨਾਲ ਮੇਲ ਹੋਇਆ, ਕਿਸ਼ਤੀ ਚ ਹੀ ਬੈਠੇ ਆ। ਬਾਬਾ ਰਾਮ ਰਾਏ ਜੀ ਕਿਸ਼ਤੀ ਕਿਨਾਰੇ ਤੇ ਲੱਗੀ ਉਤਰ ਕੇ ਚਲੇ ਗਏ ਪਰ ਸਤਿਗੁਰੂ ਜੀ ਕਿਸ਼ਤੀ ਚ ਹੀ ਬੈਠੇ ਰਹੇ, ਔਰ ਜਮੁਨਾ ਦੇ ਜਲ ਦੇ ਵਿਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਲਾਹ ਨੂੰ ਪ੍ਰੇਰਿਆ ਕਿ ਕਿਸ਼ਤੀ ਨੂੰ ਟੋਰੀ ਚੱਲ, ਕਿਉਂਕਿ ਉਧਰੋਂ ਹੀ ਜਮੁਨਾ ਵਗ ਕੇ ਪੌਂਟਾ ਸਾਹਿਬ ਨੂੰ ਆ ਰਹੀ ਸੀ। ਸਤਿਗੁਰੂ ਜੀ ਚੜ੍ਹਦੇ ਵੱਲ ਗਏ ਸਨ ਜਿਧਰੋਂ ਜਮੁਨਾ ਆ ਰਹੀ ਸੀ, ਤੇ ਉਧਰੋਂ ਹੁਣ ਵਾਪਸੀ ਆਉਣਾ ਤੇ ਮਹਾਰਾਜ ਜੀ ਨੇ ਘੋੜੇ ਦੀ ਸਵਾਰੀ ਕਰਨ ਦੀ ਬਜਾਏ ਕਿਸ਼ਤੀ ਵਿਚ ਹੀ ਬੈਠਣਾ ਪਸੰਦ ਕੀਤਾ ਤੇ ਮਲਾਹ ਨੂੰ ਪ੍ਰੇਰਿਆ ਹੈ ਕਿਸ਼ਤੀ ਚਲਾਉਣ ਲਈ।
ਚਲੇ ਆਏ ਹਰ ਖਾਏ,
ਜਮੁਨਾ ਦੇ ਪਾਣੀ ਵਿਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਿਸ਼ਤੀ ਚ ਬੈਠੇ ਹਨ, ਔਰ ਜਮੁਨਾ ਦਾ ਰੁਚਿਰ ਨਿਰਮਲ ਸਵੱਛ ਸ਼ੀਤਲ ਠੰਡਾ ਜਲ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਆ ਰਹੇ ਨੇ। ਜਮੁਨਾ ਦਾ ਪਾਣੀ ਬੜਾ ਸੁੰਦਰ ਹੈ, ਥੋੜਾ ਜਿਹਾ ਸ਼ਿਆਮ ਵਰਣਾ ਪਾਣੀ ਨਜ਼ਰ ਆਉਂਦਾ, ਕਾਲਾ ਜਿਹਾ ਭਾਵ ਮਾਰਦਾ ਜਮੁਨਾ ਦੇ ਪਾਣੀ ਦਾ ਜਿਹੜਾ ਰੰਗ ਹੈ, ਤੇ ਸਤਿਗੁਰੂ ਜੀ ਜਮੁਨਾ ਦਾ ਪਾਣੀ ਵੇਖਦੇ ਆ ਰਹੇ ਨੇ, ਬੜਾ ਸੁੰਦਰ ਜਲ ਹੈ, ਤੇ ਕਲਗੀਧਰ ਪਾਤਸ਼ਾਹ ਜੀ ਵੇਖ ਵੇਖ ਕੇ ਬੜੇ ਖੁਸ਼ ਹੋ ਰਹੇ ਨੇ, ਪ੍ਰਸੰਨ ਹੋ ਰਹੇ ਨੇ।
ਚਲੇ ਨੋ ਜਲ ਕੇ ਅਨੁਕੂਲ,
ਪਾਣੀ ਦੇ ਅਨੁਕੂਲ ਹੋ ਕੇ, ਕਿਉਂਕਿ ਜਮੁਨਾ ਵਹਿ ਰਹੀ ਹੈ ਨਾ, ਜਿੱਧਰ ਮਹਾਰਾਜ ਜੀ ਨੇ ਜਾਣਾ ਵਹਿੰਦੇ ਵੱਲ ਹੀ ਜਾਣਾ, ਜਿੱਧਰ ਮਹਾਰਾਜ ਜੀ ਦੇ ਨਗਰ ਵਸਾਇਆ ਹੋਇਆ ਪੌਂਟਾ ਸਾਹਿਬ ਉਧਰ ਹੀ ਜਾਣਾ ਸੀ। ਪਾਣੀ ਦੇ ਅਨੁਸਾਰ ਹੀ ਕਿਸ਼ਤੀ ਚੱਲ ਰਹੀ, ਜਿੰਨਾ ਤੇਜ਼ ਪਾਣੀ ਚੱਲਦਾ ਓਨੀ ਤੇਜ਼ੀ ਨਾਲ ਵਿੱਚ ਕਿਸ਼ਤੀ ਚੱਲ ਰਹੀ, ਚੱਪੂ ਨਹੀਂ ਮਾਰਨਾ ਪੈ ਰਿਹਾ, ਮਲਾਹ ਵੀ ਬੈਠਾ ਹੋਇਆ ਔਰ ਸਿੱਧਾ ਕਰਕੇ ਕਿਸ਼ਤੀ ਨੂੰ ਪਾਣੀ ਦੇ ਵਿੱਚ ਟੋਰਦਾ ਜਾ ਰਿਹਾ, ਪਾਣੀ ਦੇ ਅਨੁਸਾਰ ਹੋ ਕੇ ਕਿਸ਼ਤੀ ਜਾ ਰਹੀ ਹੈ। ਯਮੁਨਾ ਦੇ ਦੋਵੇਂ ਕੰਢੇ ਦੋ ਕੂਲੰਗ, ਕੂਲੰਗ ਦਾ ਮਤਲਬ ਹੁੰਦਾ ਕਿਨਾਰੇ, ਦੋ ਕਿਨਾਰੇ ਸੱਜੇ ਖੱਬੇ ਯਮੁਨਾ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਜਾ ਰਹੇ ਨੇ। ਬੜੇ ਸੁੰਦਰ ਕਿਨਾਰੇ ਨੇ, ਕਿਨਾਰੇ ਸੁੰਦਰ ਕਿਉਂ ਨੇ, ਕਿਉਂਕਿ ਉਹਨਾਂ ਕਿਨਾਰਿਆਂ ਦੀ ਖਾਸੀਅਤ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਜਾ ਰਹੇ ਨੇ।
ਗਨ ਪੰਕਜ ਸਰੋਵਰ ਕੀ ਖਰੇ,
ਕਿਉਂ ਸੁੰਦਰ ਨੇ, ਕਿਉਂਕਿ ਦੋਹਾਂ ਕੰਢਿਆਂ ਦੇ ਉੱਤੇ ਦਰਖਤ ਖੜੇ ਹੋਏ ਨੇ, ਭਾਂਤ ਭਾਂਤ ਦੇ ਦਰਖਤ ਖੜੇ ਨੇ, ਬੜੇ ਬੜੇ ਸੋਹਣੇ ਬ੍ਰਿਛ ਖੜੇ ਨੇ, ਉੱਚੇ ਲੰਮੇ ਚੀਲ ਦੇ ਦਰਖਤ ਖੜੇ ਨੇ, ਹੋਰ ਵੀ ਅਨੇਕ ਪ੍ਰਕਾਰ ਦੀਆਂ ਜਾਤੀਆਂ ਦੇ ਜਿਹੜੇ ਦਰਖਤ ਨੇ ਦੋਹਾਂ ਕੰਢਿਆਂ ਦੇ ਉੱਤੇ ਖੜੇ ਹੋਏ ਦਿਸਦੇ ਹਨ।
ਹਰੀ ਹਰੀ ਜਬ ਖਰੇ,
ਔਰ ਹਰੇ ਹਰੇ ਰੰਗ ਦੇ ਦਰਖਤ, ਜਿਨ੍ਹਾਂ ਦੇ ਹਰੇ ਹਰੇ ਰੰਗ ਦੇ ਪੱਤੇ ਨੇ, ਬੜੇ ਸੁੰਦਰ ਜਲ ਬੜਾ ਨਾ ਯਮੁਨਾ ਵਿਚ, ਹੁਣ ਯਮੁਨਾ ਦੇ ਕੰਢੇ ਤੇ ਦਰਖਤਾਂ ਨੇ ਹਰੇ ਹੋਣਾ ਹੀ ਸੀ, ਹਰਿਆਵਲ ਸੁਭਾਵਕ ਉਨ੍ਹਾਂ ਤੇ ਆਉਣੀ ਸੀ, ਕਿਉਂਕਿ ਜਲ ਉਥੋਂ ਖੁੱਲਾ ਉਨ੍ਹਾਂ ਨੂੰ ਮਿਲ ਜਾਂਦਾ ਜੜਾਂ ਰਾਹੀਂ। ਉਹ ਹਰੇ ਹਰੇ ਰੰਗ ਦੇ ਪੱਤੇ ਨੇ ਦਰਖਤਾਂ ਦੇ, ਹਰਿਆਵਲ ਹੀ ਹਰਿਆਵਲ, ਤੇ ਬਹੁਤ ਸੁੰਦਰ ਝਾੜੀਆਂ ਵੀ ਹਰੇ ਹਰੇ ਰੰਗ ਦੀਆਂ, ਘਾਹ ਦੂਪਰਾ ਉਹ ਕਿਨਾਰਿਆਂ ਤੇ ਨਜ਼ਰ ਆਉਂਦਾ ਹੈ।
ਸਨੇ ਸਨੇ ਗਮਨੇ ਚਲ ਕਰਨੀ,
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਜੀ ਕਿਸ਼ਤੀ ਦੇ ਵਿਚ ਬੈਠੇ ਨੇ, ਜਿੰਨਾ ਕੁ ਤੇਜ਼ ਪਾਣੀ ਚੱਲ ਰਿਹਾ ਨਾ ਯਮੁਨਾ ਦਾ, ਓਨੀ ਤੇਜ਼ ਕਿਸ਼ਤੀ ਚੱਲ ਰਹੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਸਹਿਜੇ ਸਹਿਜੇ ਪੌਂਟਾ ਸਾਹਿਬ ਵਾਲੇ ਪਾਸੇ ਨੂੰ ਜਾ ਰਹੇ ਨੇ।
ਸ੍ਰੀ ਮੁਕਤੇ ਬਾਬੋ ਬਰਨੇ,
ਕਲਗੀਧਰ ਪਾਤਸ਼ਾਹ ਜੀ ਬੜੀ ਸੋਭਾ ਕਰਦੇ ਨੇ, ਯਮੁਨਾ ਵੇਖ ਕੇ, ਯਮੁਨਾ ਦੇ ਕਿਨਾਰੇ ਵੇਖ ਕੇ, ਸੋਹਣੀ ਹਰਿਆਵਲ ਦਰਖਤਾਂ ਨੂੰ ਵੇਖ ਕੇ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬੜੀ ਸੋਭਾ ਕਰਦੇ ਹਨ।
ਪੁਸ਼ਪਤ ਬਣ ਕੇ ਕਰੇ ਦਿਖਾਉਣ,
ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਨੇ, ਨਾਲੇ ਨਾਲ ਦੇ ਸਾਥੀਆਂ ਨੂੰ ਵਿਖਾਉਂਦੇ ਨੇ, ਦੀਵਾਨ ਭਾਈ ਨੰਦ ਚੰਦ ਜੀ, ਮਾਮਾ ਕਿਰਪਾਲ ਚੰਦ ਜੀ, ਦਯਾ ਰਾਮ ਪੁਰੋਹਿਤ ਜੀ, ਭਾਈ ਸੰਗੋ ਸ਼ਾਹ ਜੀ, ਭਾਈ ਜੀਤ ਮੱਲ ਜੀ, ਭਾਈ ਮਾਰੀ ਚੰਦ ਜੀ, ਭਾਈ ਗੁਲਾਬ ਚੰਦ ਜੀ, ਇਹ ਮਹਾਰਾਜ ਜੀ ਦੇ ਨਾਲ ਕਿਸ਼ਤੀ ਚ ਬੈਠੇ ਸਨ, ਤੇ ਕਲਗੀਧਰ ਜੀ ਆਪ ਵੀ ਵੇਖਦੇ, ਇਨ੍ਹਾਂ ਨੂੰ ਵੀ ਵਿਖਾਉਂਦੇ, ਕਹਿੰਦੇ ਓ ਵੇਖੋ ਕਿਤਨੇ ਸੁੰਦਰ ਦਰਖਤ ਨੇ, ਉੱਤੇ ਫੁੱਲ ਕਿਤਨੇ ਸੁੰਦਰ ਖਿੜੇ ਹੋਏ ਨੇ, ਅਨਕ ਪ੍ਰਜਾਤੀਆਂ ਦੇ ਅਨਕ ਰੰਗਾਂ ਦੇ ਫੁੱਲ ਖਿੜੇ ਹੋਏ ਨੇ,
ਸਰਵਰ ਕੀ ਬੋ ਬਾਤ ਬਤਾਵਨ,
ਔਰ ਦਰਖਤਾਂ ਦੀਆਂ ਬਹੁਤ ਸਾਰੀਆਂ ਜਾਤੀਆਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਗਿਆਨ ਬਹੁਤ ਵਿਸ਼ਾਲ ਹੈ, ਤੇ ਉਹਨਾਂ ਦਰਖਤਾਂ ਦੀਆਂ ਜਿਹੜੀਆਂ ਵੱਖੋ, ਹੁਣ ਪਹਾੜਾਂ ਦੇ ਵਿਚ ਭਾਂਤ ਭਾਂਤ ਦੇ ਦਰਖਤ ਹੁੰਦੇ, ਅੱਜ ਵੀ ਚਲੇ ਜਾਓ ਇਹ ਅਨੇਕਾਂ ਜਾਤੀਆਂ ਦੇ ਕਈ ਦਰਖਤ ਐਸੇ ਜਿਹੜੇ ਆਪਾਂ ਪਹਿਲੀ ਵਾਰ ਵੇਖਾਂਗੇ ਔਰ ਨਾਵਾਂ ਤੱਕ ਦਾ ਨਹੀਂ ਪਤਾ ਹੋਵੇਗਾ। ਤੋ ਕਲਗੀਧਰ ਜੀ ਉਹਨਾਂ ਦਰਖਤਾਂ ਨੂੰ ਵੇਖਦੇ ਨੇ, ਤੇ ਵੇਖ ਕੇ ਨਾਲ ਦੇ ਸਿੱਖਾਂ ਨੂੰ ਦੱਸਦੇ ਨੇ, ਭਾਈ ਸਿੱਖੋ ਇਹ ਦਰਖਤ ਫਲਾਣੀ ਜਾਤੀ ਦਾ, ਇਹ ਪਲਾਸ ਛਿਛਰੇ ਦਾ ਦਰਖਤ ਹੈ, ਇਹ ਚੀਲ ਦਾ ਦਰਖਤ ਹੈ, ਇਹ ਦਯਾਰ ਦਾ ਦਰਖਤ ਹੈ, ਇਦਾਂ ਮਹਾਰਾਜ ਸੱਚੀ ਪਾਤਸ਼ਾਹ ਜੀ ਦਰਖਤਾਂ ਦੀਆਂ ਜਿਹੜੀਆਂ ਜਾਤੀਆਂ ਪ੍ਰਜਾਤੀਆਂ ਨੇ ਉਹ ਨਾਲ ਨਾਲ ਦੱਸਦੇ ਜਾ ਰਹੇ ਨੇ।
ਬਿਨਾਂ ਤੰਕ ਤੇ ਚਾਰੋ ਪ੍ਰਵਾਹ,
ਪਾਣੀ ਬੜਾ ਨਿਰਮਲ ਹੈ, ਵਿਚ ਚਿੱਕੜ ਨਹੀਂ ਹੈ, ਯਮੁਨਾ ਦਾ ਜਿਹੜਾ ਪਾਣੀ ਹੈ ਕਿਉਂਕਿ ਪੱਥਰੀਲਾ ਇਲਾਕਾ ਸੀ ਨਾ, ਉਥੇ ਚਿੱਕੜ ਨਹੀਂ ਹੈ, ਥੱਲੇ ਪੱਥਰ ਹੀ ਪੱਥਰ ਹੋਣ ਕਰਕੇ ਉਤੇ ਜਲ ਜਿਹੜਾ ਬੜਾ ਸਾਫ਼ ਚੱਲਦਾ, ਬਿਨਾਂ ਪੰਕ ਤੋਂ ਬਿਨਾਂ ਚਿੱਕੜ ਤੋਂ ਬੜਾ ਨਿਰਮਲ ਪ੍ਰਵਾਹ ਹੈ ਯਮੁਨਾ ਦਾ।
ਸ਼ਿਆਮਲ ਵਰਨ ਬਿਲੋ ਕੈਸਾ,
ਉਹਦਾ ਸ਼ਿਆਮਲ ਵਰਨ ਹੈ, ਸ਼ਿਆਮ ਵਰਨ ਦੀ ਹੈ ਯਮੁਨਾ, ਤੇ ਸ਼ਿਆਮਲ ਵਰਨ ਦੀ ਯਮੁਨਾ ਦਾ ਰੰਗ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਵੇਖਦੇ ਹਨ।
ਨਗਰ ਪਾਵਟਾ ਤਦ ਪਰ ਜਾ ਕੇ,
ਇਸੇ ਯਮੁਨਾ ਨਦੀ ਦੇ ਕੰਢੇ ਦੇ ਉੱਤੇ ਮਹਾਰਾਜ ਜੀ ਦੀ ਪਵਿੱਤਰ ਨਗਰੀ ਹੈ ਸ੍ਰੀ ਪੌਂਟਾ ਸਾਹਿਬ, ਜੋ ਮਹਾਰਾਜ ਜੀ ਨੇ ਆਪ ਵਸਾਈ ਹੈ, ਬੜੀ ਸੁੰਦਰ ਤੇ ਪਵਿੱਤਰ ਨਗਰੀ ਇਸੇ ਯਮੁਨਾ ਦੇ ਕੰਢੇ ਤੇ ਹੈ।
ਆਵਤ ਚਲੇ ਨੇਰ ਪਰ,
ਉਸੇ ਨਗਰੀ ਦੇ ਨੇੜੇ ਪਾਣੀ ਦੇ ਉੱਤੇ ਚਲਦਿਆਂ ਚਲਦਿਆਂ ਮਹਾਰਾਜ ਜੀ ਆ ਰਹੇ ਹਨ।
ਤੀਰ ਤੀਰ ਪਰ ਹੈ ਡੁਰਾਏ,
ਔਰ ਤੀਰ ਤੀਰ ਜਿਹੜੇ ਘੋੜੇ ਸਨ ਨਾਲ ਮਹਾਰਾਜ ਜੀ ਦੇ, ਉਹ ਜਮੁਨਾ ਦੇ ਕੰਢੇ ਕੰਢੇ ਸੇਵਾਦਾਰ ਜਿਹੜੇ ਸੀ ਉਹ ਟੋਰ ਕੇ ਲੈ ਕੇ ਆਏ ਤੇ ਘੋੜਿਆਂ, ਕਿਉਂਕਿ ਮਹਾਰਾਜ ਜੀ ਕਿਸ਼ਤੀ ਚ ਜਾਂਦਿਆਂ ਘੋੜੇ ਤੇ ਗਏ ਸਨ ਤੇ ਆਉਂਦਿਆਂ ਹੁਣ ਕਿਸ਼ਤੀ ਚ ਆ ਰਹੇ ਨੇ, ਜਿਹੜੇ ਘੋੜੇ ਸਨ ਮਹਾਰਾਜ ਜੀ ਦੇ ਜਾਂ ਨਾਲ ਦੇ ਸਿੱਖਾਂ ਦੇ, ਉਹਨਾਂ ਘੋੜਿਆਂ ਨੂੰ ਸੇਵਾਦਾਰ ਉਹ ਜਮੁਨਾ ਦੇ ਕੰਢੇ ਕੰਢੇ ਟੋਰ ਟੋਰ ਕੇ ਲਿਆ ਰਹੇ ਨੇ।
ਜੈ ਬੈਠਣ ਕੀ ਰੁਚਿਰ ਸਥਾਏ,
ਜਿੱਥੇ ਬੈਠਣ ਦੀ ਬੜੀ ਸੁੰਦਰ ਜਗ੍ਹਾ ਹੈ ਜਮੁਨਾ ਦੇ ਕੰਢੇ ਤੇ ਪੌਂਟਾ ਸਾਹਿਬ ਦਰਬਾਰ ਦੇ ਨਾਲ,
ਕਿਲਾ ਵਿਸਾਲ ਪਰੇ ਕਤ ਜਾਏ,
ਉੱਥੇ ਬੜੀ ਵੱਡੀ ਪਹਾੜ ਦੀ ਸਿਲਾ ਪਈ ਹੋਈ ਹੈ, ਪੱਥਰ ਪਿਆ ਹੈ, ਜਿੱਥੇ ਅੱਜ ਕੱਲ ਗੁਰਦੁਆਰਾ ਕਵੀ ਦਰਬਾਰ ਸਾਹਿਬ ਹੈ। ਇਹ ਜਮੁਨਾ ਦਾ ਕੰਢਾ ਸੀ, ਉਦੋਂ ਇਹ ਨੀਵਾਂ ਸੀ, ਹੁਣ ਦਰਬਾਰ ਉੱਚਾ ਕਰਕੇ ਬਣਾਇਆ, ਬਿਲਕੁਲ ਪਾਣੀ ਦਾ ਜਿਹੜਾ ਪ੍ਰਵਾਹ ਸੀ ਨਾਲੋਂ ਖਹਿ ਕੇ ਲੰਘਦਾ ਸੀ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ, ਉਹ ਜਿਹੜਾ ਸੁੰਦਰ ਤੱਟ ਹੈ, ਪੱਥਰ ਦੀ ਸਿਲਾ ਹੈ ਤੇ ਸਿਲਾ ਜਿਹੜੀ ਹੈ ਉਹਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕੇ ਬੈਠਣ ਲਈ ਆਏ ਨੇ।
ਅਬਲੋ ਥਲ ਬਿਨ ਕਰ ਦਮ
ਸੋ, ਭਾਈ ਸੰਤੋਖ ਸਿੰਘ ਜੀ ਕਹਿੰਦੇ ਹਾਲੇ ਵੀ ਉਹ ਜਗ੍ਹਾ ਉਸੇ ਤਰ੍ਹਾਂ ਬਿਨਾ ਚਿੱਕੜ ਤੋਂ ਹੈ ਔਰ ਬੜਾ ਸੁੰਦਰ ਸਥਾਨ ਹੈ ਗੁਰੂ ਕਲਗੀਧਰ ਜੀ ਦਾ,
ਸੁੰਦਰ ਤੱਟ ਦੋ,
ਦੋਵੇਂ ਕਿਨਾਰੇ ਉੱਥੇ ਬੈਠਿਆਂ ਦਿਸਦੇ ਨੇ, ਉਰਲਾ ਕਿਨਾਰਾ ਵੀ ਤੇ ਪਾਰਲਾ ਕਿਨਾਰਾ ਵੀ ਦਿਸਦਾ ਹੈ।
ਕਈ ਖਰੀ ਤਰਨੀ ਤੈ ਆਏ,
ਉੱਥੇ ਉਸ ਪੱਥਰ ਦੇ ਲਾਗੇ ਜਿੱਥੇ ਕਵੀ ਦਰਬਾਰ ਮਹਾਰਾਜ ਜੀ ਦਾ ਸਥਾਨ ਹੈ ਉਹਦੇ ਨੇੜੇ, ਉਹ ਜਿਹੜਾ ਪੱਥਰ ਸੀ ਸਿਲਾ ਸੀ ਉਹਦੇ ਨੇੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਿਸ਼ਤੀ ਖੜੀ ਕਰਵਾਈ ਹੈ।
ਸ੍ਰੀ ਗੋਬਿੰਦ ਸਿੰਘ ਉਤਰੇ ਆਏ,
ਔਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਸ਼ਤੀ ਤੋਂ ਉਤਰ ਕੇ ਥੱਲੇ ਆਏ ਹਨ, ਕਿਨਾਰੇ ਤੇ ਆਏ ਹਨ,
ਖਾਣ
ਪਾਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਤ ਬਤੀਤ ਕੀਤੀ ਹੈ।
ਜਾਗੇ ਪ੍ਰਭ ਪ੍ਰਭਾਤ ਹੋਏ ਆਏ,
ਅੰਮ੍ਰਿਤ ਵੇਲਾ ਹੋਇਆ, ਜਾਗੇ ਨੇ, ਇਸ਼ਨਾਨ ਪਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਨ ਲੱਗੇ ਹਨ,
ਸੋਚ ਇਸ਼ਨਾਨ ਥਾਨ ਗੁਰ ਪੂਰੇ,
ਔਰ ਸੋਚ ਕਰਕੇ ਇਸ਼ਨਾਨ ਕਰਕੇ ਪੂਰਨ ਗੁਰੂ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਤਿਆਰ ਬਰ ਤਿਆਰ ਹੋਏ ਨੇ,
ਕਵਤਾ ਕਰਨ ਲੱਗੇ ਪ੍ਰਭ ਰੂਰੇ।
ਹੁਣ ਗੁਰੂ ਕਲਗੀਧਰ ਜੀ ਇੱਥੇ ਬਹਿ ਕੇ ਬਾਣੀ ਰਚਣ ਲੱਗੇ ਨੇ, ਜੋ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਬੈਠ ਕੇ ਰਚਣ ਲੱਗੇ ਨੇ। ਜਿੱਥੇ ਪੌਂਟਾ ਸਾਹਿਬ ਦਰਬਾਰ ਹੈ ਨਾ, ਉਥੋਂ ਥੱਲੇ ਲੱਥ ਕੇ ਪੌੜੀਆਂ ਜਾਂਦੀਆਂ ਨੇ, ਲਾਗੇ ਮਹਾਰਾਜ ਜੀ ਦਾ ਕਵੀ ਦਰਬਾਰ ਸਥਾਨ ਹੈ, ਉਹ ਜਮੁਨਾ ਦੇ ਬਿਲਕੁਲ ਨਾਲ ਸੀ, ਬੜੀ ਰਮਣੀਕ ਜਗ੍ਹਾ, ਲਾਗਿਓ ਜਮੁਨਾ ਨਦੀ ਵਗਦੀ ਸੀ, ਪੱਥਰ ਦੀ ਸਿਲਾ, ਆਲੇ ਦੁਆਲੇ ਹਵਾ ਬੜੀ ਸੁੰਦਰ ਚੱਲਦੀ ਸੀ। ਉਥੇ ਕਲਗੀਧਰ ਜੀ ਆ ਕੇ ਬੈਠਦੇ ਸਨ ਤੇ ਉਥੇ ਬਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਬਾਣੀ ਰਚਣ ਲੱਗੇ ਹਨ।
ਸ੍ਰੀ ਕ੍ਰਿਸ਼ਨ ਅਵਤਾਰ,
ਉਥੇ ਬਹਿ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਮੁਨਾ ਦੇ ਕੰਢੇ ਤੇ ਕ੍ਰਿਸ਼ਨਾ ਅਵਤਾਰ, ਜੋ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ, 24 ਅਵਤਾਰ ਮਹਾਰਾਜ ਜੀ ਨੇ ਲਿਖੇ ਨੇ, ਦਸਮ ਪਿਤਾ ਪਾਤਸ਼ਾਹ ਨੇ, ਉਹਨਾਂ 24 ਅਵਤਾਰਾਂ ਵਿੱਚੋਂ ਭਗਵਾਨ ਕ੍ਰਿਸ਼ਨ ਦੀ ਜੀਵਨੀ ਵੀ ਲਿਖੀ, ਉਹਨਾਂ ਦਾ ਜੀਵਨ ਵੀ ਲਿਖਿਆ, ਉਸ ਬਾਣੀ ਦਾ ਨਾਂ ਹੈ ਕ੍ਰਿਸ਼ਨਾ ਅਵਤਾਰ, ਜਿਹਦੇ ਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਸਾਰੇ ਜੀਵਨ ਦਾ ਵਰਣਨ ਹੈ, ਕਿਹੜੇ ਕਿਹੜੇ ਕੌਤਕ ਉਹਨਾਂ ਨੇ ਕੀਤੇ, ਕਿਹੜੀਆਂ ਕਿਹੜੀਆਂ ਖੇਡਾਂ ਉਹਨਾਂ ਨੇ ਵਰਤਾਈਆਂ, ਉਹ ਸਾਰਾ ਜੀਵਨ ਭਗਵਾਨ ਕ੍ਰਿਸ਼ਨ ਜੀ ਦਾ ਕਲਗੀਧਰ ਨੇ ਲਿਖਿਆ। ਇਹ ਲਿਖਣ ਦਾ ਮਤਲਬ ਇਹ ਨਹੀਂ ਸੀ ਕਿ ਕਲਗੀਧਰ ਜੀ ਕ੍ਰਿਸ਼ਨ ਦੇ ਭਗਤ ਸਨ ਜਾਂ ਉਹਨਾਂ ਦੇ ਪੁਜਾਰੀ ਸਨ, ਕ੍ਰਿਸ਼ਨਾ ਅਵਤਾਰ ਜਾਂ ਰਾਮਾ ਅਵਤਾਰ ਆਦਿਕ ਜਿਹੜੇ ਅਵਤਾਰ ਸਤਿਗੁਰਾਂ ਨੇ ਲਿਖੇ ਨੇ, ਉਹ ਲਿਖਣ ਦਾ ਪ੍ਰਯੋਜਨ ਇਹ ਹੈ ਕਿ ਸਤਿਗੁਰੂ ਜੀ ਚਾਹੁੰਦੇ ਨੇ ਇਹ ਮੇਰੇ ਖਾਲਸੇ ਨੂੰ ਇਹਨਾਂ ਦਾ ਇਤਿਹਾਸ ਵੀ ਪਤਾ ਹੋਣਾ ਚਾਹੀਦਾ, ਗਿਆਨ ਨੂੰ ਵਧਾਉਣ ਵਾਸਤੇ ਲਿਖੇ ਨੇ, ਨਾ ਕਿ ਸਤਿਗੁਰੂ ਜੀ ਨੇ ਉਹਨਾਂ ਦੀ ਪੂਜਾ ਕਰਨ ਲਈ ਜਾਂ ਆਪ ਪੂਜਾ ਕਰਨ ਲਈ ਲਿਖੇ ਨੇ। ਸਤਿਗੁਰੂ ਜੀ ਤਾਂ ਆਪ ਲਿਖਦੇ ਨੇ ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਿ ਮੈਂ ਨਹੀਂ ਇਹਨਾਂ ਨੂੰ ਧਿਆਉਂਦਾ, ਹਾਂ ਉਹਨਾਂ ਦੇ ਜੀਵਨ ਬਾਰੇ ਗੱਲ ਲਿਖਣੀ ਜਾਂ ਕਹਿਣੀ ਉਹ ਗੱਲ ਵੱਖਰੀ ਹੈ। ਔਰ ਇੱਕ ਇੱਕ ਅੱਖਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਬਹਿ ਕੇ ਰਚਿਆ। ਅੱਜ ਕਈ ਲੋਕ ਸੰਸਾਰ ਸੰਦੇਹ ਵੀ ਕਰਦੇ ਨੇ, ਪਰ ਉਹਨਾਂ ਦੇ ਸੰਦੇਹ ਦੀ ਇਹ ਗ੍ਰੰਥ ਵੇਖ ਲਓ, ਸੂਰਜ ਪ੍ਰਕਾਸ਼ ਤਕਰੀਬਨ 200 ਸਾਲ ਪਹਿਲਾਂ ਲਿਖਿਆ ਗਿਆ, ਔਰ ਇਹਦੇ ਵਿੱਚ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਸ਼ਾਦੀ ਭਰ ਰਹੇ ਨੇ, ਤੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦਰੁਸਤ ਨੇ ਜਾਂ ਅੱਜ ਕੱਲ੍ਹ ਦੇ ਆ ਜਿਹੜੇ 2-4 ਕਿਤਾਬਾਂ ਪੜ੍ਹ ਕੇ ਵਿਦਵਾਨ ਬਣੇ ਨੇ, ਇਹ ਜ਼ਿਆਦਾ ਦਰੁਸਤ ਨੇ, ਇਹ ਹੁਣ ਤੁਸੀਂ ਆਪ ਨਿਰਣਾ ਕਰ ਲੈਣਾ। ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਪ੍ਰਥਮ ਸ੍ਰੀ ਕ੍ਰਿਸ਼ਨਾ ਅਵਤਾਰੂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਮਨਾ ਦੇ ਕੰਢੇ ਤੇ ਪਹਿਲਾਂ ਸ੍ਰੀ ਕ੍ਰਿਸ਼ਨਾ ਅਵਤਾਰ ਜਿਹੜਾ ਪਾਵਨ ਬਾਣੀ ਹੈ ਦਸਮ ਗ੍ਰੰਥ ਸਾਹਿਬ ਦੀ ਇਹ ਮਹਾਰਾਜ ਗੁਰੂ ਕਲਗੀਧਰ ਜੀ ਨੇ ਰਚੀ ਹੈ।
ਛੰਦ ਸਵਈਏ ਕਰਤੇ ਉਚਾਰੂ
ਇਹਦੇ ਵਿਚ ਬੜੇ ਸੁੰਦਰ ਛੰਦ ਬੜੇ ਬੜੇ ਸੋਹਣੇ ਛੰਦ ਔਰ ਬਹੁਤ ਹੀ ਸੁੰਦਰ ਸਵਈਏ ਜਦੋਂ ਕ੍ਰਿਸ਼ਨਾ ਅਵਤਾਰ ਪੜ੍ਹੀਦਾ ਨਾ ਖਾਲਸਾ ਜੀ ਕਮਾਲ ਹੀ ਹੋ ਜਾਂਦੀ ਹੈ। ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਰਾਗਾਂ ਦਾ ਜ਼ਿਕਰ ਕਰਦੇ ਕਿ ਐਸੀ ਬਾਜੀ ਬਾਂਸਰੀ ਕਿ ਭਗਵਾਨ ਕ੍ਰਿਸ਼ਨ ਜੀ ਦੀ ਬਾਂਸਰੀ ਵੱਜੀ ਤੇ ਉਸ ਬਾਂਸਰੀ ਦੇ ਵਿਚੋਂ ਧਨਾਸਰੀ ਛਿੜੀ ਉਸ ਵਿਚੋਂ ਗੁਜਰੀ ਛਿੜੀ ਅਨੇਕ ਪ੍ਰਕਾਰ ਦੇ ਰਾਗਾਂ ਦਾ ਉੱਥੇ ਜ਼ਿਕਰ ਆਉਂਦਾ ਹੈ। ਬੜੇ ਸੋਹਣੇ ਛੰਦ ਬੜੇ ਸੁੰਦਰ ਸਵਈਏ ਸ੍ਰੀ ਕ੍ਰਿਸ਼ਨ ਅਵਤਾਰ ਬਾਣੀ ਵਿਚ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਰਚੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਕਿਤਨੇ ਵੱਡੇ ਭਾਰੀ ਵਿਦਵਾਨ ਨੇ ਔਰ ਛੰਦ ਸ਼ਾਸਤਰ ਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਿਤਨਾ ਗਿਆਨ ਹੈ ਔਰ ਬੜੇ ਬੜੇ ਨਵੀਨ ਛੰਦ ਜਿਹੜੇ ਛੰਦ ਕਿਸੇ ਹੋਰ ਗ੍ਰੰਥਾਂ ਵਿਚ ਮਿਲਦੇ ਹੀ ਨਹੀਂ ਉਹ ਛੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦਸਮ ਗ੍ਰੰਥ ਸਾਹਿਬ ਦੇ ਵਿਚ ਕ੍ਰਿਸ਼ਨ ਅਵਤਾਰ ਵਿਚ ਜਾਂ ਰਾਮਾ ਅਵਤਾਰ ਵਿਚ ਅਚਕੜਾ ਛੰਦ ਇਦਾਂ ਦੇ ਹੋਰ ਨਵੇਂ ਨਵੇਂ ਛੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਲੋਂ ਰਚੇ ਗਏ ਔਰ ਜਿਨ੍ਹਾਂ ਛੰਦਾਂ ਦੀ ਬੜੀ ਬੜੀ ਸੋਹਣੀ ਚਾਲ ਹੈ ਕਵਿਤ ਸਵਈਏ ਇਹ ਖਾਲਸਾ ਜੀ ਜਿਤਨੇ ਛੰਦ ਨੇ ਨਾ ਸਾਰੇ ਛੰਦਾਂ ਦੀ ਆਪਣੀ ਚਾਲ ਵੀ ਹੈ ਉਸ ਚਾਲ ਦੇ ਅਨੁਸਾਰ ਇਹ ਸਾਰੇ ਛੰਦ ਪੜ੍ਹੇ ਜਾਂਦੇ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਛੰਦ ਸਵਈਏ ਕਰਤ ਉਚਾਰੂ ਬੜੇ ਬੜੇ ਸੁੰਦਰ ਛੰਦ ਕਿਤੇ ਵੱਧ ਭਾਰ ਛੰਦ ਕਿਤੇ ਤੋਟਕ ਛੰਦ ਅਨੇਕ ਪ੍ਰਕਾਰ ਦੇ ਕਿਤੇ ਮਰਹਰੀ ਛੰਦ ਕਿਤੇ ਮਰਹੱਟਾ ਛੰਦ ਏਦਾਂ ਦੇ ਅਨੇਕ ਪ੍ਰਕਾਰ ਦੇ ਛੰਦ ਤੇ ਸਵਈਏ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਰਚੇ ਹਨ। ਇਹਨਾਂ ਰਾਸ ਦਾ ਜਿੱਥੇ ਮਹਾਰਾਜ ਜੀ ਲਿਖਦੇ ਹੱਥ ਰਾਸ ਮੰਡਲ ਕਥਨ ਕਿ ਰਾਸ ਕਿਵੇਂ ਖੇਡਦੇ ਸਨ ਭਗਵਾਨ ਕ੍ਰਿਸ਼ਨ ਜੀ ਉਹ ਜਿਹੜੀ ਰਾਸ ਮੰਡਲ ਦੀ ਕਥਾ ਵੀ ਮਹਾਰਾਜ ਜੀ ਨੇ ਇਹਦੇ ਵਿਚ ਵਰਣਨ ਕੀਤੀ ਹੈ।
ਉਪਮਾਨੀਏ ਉਪਮੋਈਏ ਕਰਿਓ ਉਪਮਾਨੇ ਉਪਮਈਏ ਕਰਨਿਓ
ਔਰ ਮਹਾਰਾਜ ਗੁਰੂ ਕਲਗੀਧਰ ਜੀ ਦੀ ਜਿਹੜੀ ਇਹ ਬਾਣੀ ਹੈ ਨਾ ਖਾਲਸਾ ਜੀ ਇਸ ਬਾਣੀ ਦੇ ਬਾਰੇ ਕਿਸੇ ਵੀ ਸੰਸਾਰ ਦੀ ਬਾਣੀ ਦੀ ਉਪਮਾ ਨਹੀਂ ਦਿੱਤੀ ਜਾ ਸਕਦੀ ਕਿਸੇ ਛੰਦ ਦੀ ਕਿ ਇਹਦੇ ਨਾਲੋਂ ਵਧੀਆ ਹਨ ਵਰਣਨ ਹੀ ਨਹੀਂ ਹੋ ਸਕਦੀ ਉਪਮਾ ਉਪਮੇ ਵੀ ਕੋਈ ਨਹੀਂ ਕਿਹਾ ਜਾ ਸਕਦਾ ਐਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਹੈ।
ਮਹਾਰਾਜ
ਜੀ ਇਸ਼ਨਾਨ ਕਰਕੇ ਜਮਨਾ ਦੇ ਕੰਢੇ ਤੇ ਬੈਠ ਜਾਂਦੇ ਹਨ ਸਿਲਾ ਦੇ ਉੱਤੇ ਪੱਥਰ ਦੀ ਸਿਲਾ ਦੇ ਉੱਤੇ ਬਹਿ ਜਾਂਦੇ ਨੇ ਔਰ ਪਾਣੀ ਜਿਹੜਾ ਜਮਨਾ ਦਾ ਨਾ ਉਹ ਸਿਲਾ ਦੇ ਨਾਲੋਂ ਖਸ ਕੇ ਖਹਿ ਖਹਿ ਕੇ ਲੰਘਦਾ ਬੜਾ ਸੋਹਣਾ ਮਾਹੌਲ ਹੈ।
ਜਾਮ ਦੇ ਵਿੱਚ ਜਲ ਲੋ ਜਦ ਆਵੇ
ਇੱਕ ਪੈਰ ਤੱਕ ਜਦੋਂ ਤੱਕ ਦਿਨ ਚੜ ਆਉਂਦਾ ਹੈ ਉੱਥੇ ਇਕਾਂਤ ਵਿਚ ਬੈਠੇ ਮਹਾਰਾਜ ਜੀ ਬਾਣੀ ਦੀ ਰਚਨਾ ਕਰਦੇ ਨੇ ਜੋ ਆਪ ਜੀ ਅਕਾਲ ਉਸਤਤ ਸਾਹਿਬ ਦਾ ਪਾਠ ਪੜ੍ਹਦੇ ਹੋ ਸੁਣਦੇ ਹੋ ਜਿਹਦੇ ਚ ਸਵਈਏ ਪੜ੍ਹਦੇ ਹੋ ਨਾ ਅੰਮ੍ਰਿਤ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਇਹ ਬਾਣੀ ਅਕਾਲ ਉਸਤਤ ਸਾਹਿਬ ਦਾ ਹਿੱਸਾ ਹੈ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀ ਮਨਗਾਰਾ ਇਹ ਬਾਣੀ ਪਾਉਂਟਾ ਸਾਹਿਬ ਮਹਾਰਾਜ ਜੀ ਨੇ ਰਚੀ ਗੁਰੂ ਕਲਗੀਧਰ ਜੀ ਨੇ ਤੋ ਇਸ ਪ੍ਰਕਾਰ ਨਾਲ ਇਕਾਂਤ ਵਿਚ ਇਕ ਪੈਰ ਤੱਕ ਦਿਨ ਚੜੇ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੀ ਰਚਨਾ ਕਰਦੇ ਹਨ।
ਮੈਂ ਕਿਸੋ ਕੋ ਦਰਸ਼ਨ ਦੇ ਦੂਰ ਦੂਰ ਸਭ
ਜਿੰਨੀ ਦੇਰ ਤੱਕ ਮਹਾਰਾਜ ਜੀ ਬਾਣੀ ਰਚਦੇ ਨੇ ਉਨੀ ਦੇਰ ਤੱਕ ਕਿਸੇ ਨੂੰ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੁੰਦੇ ਜਿਹੜੇ ਸਿੱਖ ਨੇ ਮਹਾਰਾਜ ਜੀ ਤੋਂ ਦੂਰ ਦੂਰ ਹੋ ਕੇ ਖਲੋ ਜਾਂਦੇ ਨੇ ਸਤਿਗੁਰਾਂ ਦੇ ਨੇੜੇ ਆਉਣ ਦੀ ਕਿਸੇ ਨੂੰ ਆਗਿਆ ਨਹੀਂ ਹੈ ਜਦੋਂ ਮਹਾਰਾਜ ਜੀ ਬਾਣੀ ਰਚਦੇ ਹਨ।
ਮਨ ਟਿਕਾਏ ਬਰਬਾਨੀ ਰਚੈ
ਆਪਣਾ ਮਨ ਪੂਰਨ ਤੌਰ ਤੇ ਟਿਕਾ ਕੇ ਮਹਾਰਾਜ ਜੀ ਬਾਣੀ ਰਚਦੇ ਹਨ।
ਕ੍ਰਿਸ਼ਨ ਬਿਲਾਸ ਆਦਿਕ
ਭਗਵਾਨ ਕ੍ਰਿਸ਼ਨ ਜੀ ਦੇ ਜਿਹੜੇ ਬਿਲਾਸ ਆਦਿਕ ਹਨ ਉਹਨਾਂ ਦੇ ਸਾਰੇ ਬਿਲਾਸਾਂ ਦਾ ਵਰਨਣ ਮਹਾਰਾਜ ਜੀ ਨੇ ਕ੍ਰਿਸ਼ਨ ਅਵਤਾਰ ਚ ਕੀਤਾ ਹੈ। ਰਾਧਿਕਾ ਆਦਿਕ ਜਾਂ ਹੋਰ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਗੋਪੀਆਂ ਸਨ, ਉਹਨਾਂ ਗੋਪੀਆਂ ਦੀ ਜਿਤਨੀ ਕਥਾ ਹੈ, ਉਹਨਾਂ ਨਾਲ ਵਿਚਰ ਕੇ ਭਗਵਾਨ ਕ੍ਰਿਸ਼ਨ ਜੀ ਨੇ ਜੋ ਜੋ ਲੀਲਾ ਕੀਤੀ ਹੈ, ਉਹ ਸਾਰੀ ਲੀਲਾ ਮਹਾਰਾਜ ਜੀ ਨੇ ਵਰਣਨ ਕੀਤੀ ਹੈ।
ਵਰਨਾ ਸਤਿਗੁਰ ਪ੍ਰੇਮ ਲਗਾਏ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਪ੍ਰੇਮ ਦੇ ਨਾਲ, ਬੜੇ ਪਿਆਰ ਦੇ ਨਾਲ ਕ੍ਰਿਸ਼ਨ ਅਵਤਾਰ ਦੀ ਬਾਣੀ ਵਰਣਨ ਕਰ ਰਹੇ ਹਨ।
ਹੁਣ ਤੁਕਾਂਤ ਮੈਂ ਪੈਂਤੀ ਪਾਏ,
ਫਿਰ ਜਿਹੜਾ ਤੁਕਾਂਤ ਹੈ ਉਹਦੇ ਵਿਚ ਕ੍ਰਿਸ਼ਨ ਅਵਤਾਰ ਵਿਚ ਖਾਲਸਾ ਜੀ 35 ਅੱਖਰੀ ਵੀ ਆਉਂਦੀ ਹੈ। ਫਿਰ ਮਹਾਰਾਜ ਜੀ ਨੇ ਤੁਕਾਂਤ ਦੇ ਵਿਚ 35 ਅੱਖਰੀ ਜਿਹੜੀ ਹੈ ਗੁਰਮੁਖੀ ਦੀ ਉਹਨੂੰ ਪਾਇਆ ਹੈ। ਕਾ ਤੋਂ ਲੈ ਕੇ ਕੱਕੇ ਤੋਂ ਲੈ ਕੇ ੜਾੜੇ ਤੱਕ ਜਿਹੜੇ ਅੱਖਰ ਹਨ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਚ ਲਿਖੇ ਹਨ। ਜਿੱਥੇ ਜਿੱਥੇ ਜਿਸ ਅੱਖਰ ਦਾ ਵਰਣਨ ਹੁੰਦਾ ਕਰਮ ਵਾਰ ਮਹਾਰਾਜ ਜੀ ਉਹਨਾਂ ਅੱਖਰਾਂ ਦਾ ਵਰਣਨ ਕਰਦੇ ਹਨ। ਔਰ ਬੜੀ ਕ੍ਰਾਂਤੀ ਸਹਿਤ ਜਿਹੜੇ ਸਵਈਏ ਨੇ ਉਹ ਸਵਈਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕ੍ਰਿਸ਼ਨ ਅਵਤਾਰ ਦੇ ਵਿਚ ਦਰਜ ਕੀਤੇ ਨੇ। ਜਿੱਥੇ ਜੰਗ ਦੀ ਗੱਲ ਆਉਂਦੀ ਹੈ, ਜਿੱਥੇ ਯੁੱਧ ਦੀ ਗੱਲ ਆਉਂਦੀ ਹੈ, ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬੀਰਸ ਦੇ ਵਿਚ ਬਾਣੀ ਦੀ ਰਚਨਾ ਕਰਦੇ ਨੇ। ਜਦੋਂ ਖੜਗ ਸਿੰਘ ਦਾ ਯੁੱਧ ਆਉਂਦਾ, ਗੁਰੂ ਕਲਗੀਧਰ ਜੀ ਲਿਖਦੇ ਨੇ ਕ੍ਰਿਸ਼ਨ ਅਵਤਾਰ ਵਿਚ, ਇਹ ਮਹਾਰਾਜ ਜੀ ਦੀ ਆਪਣੀ ਸਵੈ ਰਚਨਾ ਹੈ ਖੜਗ ਸਿੰਘ ਦਾ ਯੁੱਧ। ਉਹਦੇ ਵਿਚ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਫਿਰ ਜਦੋਂ ਯੁੱਧ ਦਾ ਵਰਣਨ ਕਰਦੇ ਨੇ ਕਮਾਲ ਕਰ ਦਿੰਦੇ ਨੇ, ਬੀਰਸ ਦਾ ਵਰਣਨ ਕਰਦੇ ਨੇ ਕਮਾਲ ਕਰ ਦਿੰਦੇ ਨੇ। ਉਥੇ ਕਹਿੰਦੇ ਸ਼ਿਵਜੀ ਭਗਵਾਨ ਵੀ ਆਉਂਦਾ ਲੜਨ ਵਾਸਤੇ ਖੜਗ ਸਿੰਘ ਨਾਲ। ਇਹ ਖੜਗ ਸਿੰਘ ਭਗਵਾਨ ਸ਼ਿਵ ਜੀ ਨੂੰ ਕਹਿੰਦੇ, ਸ਼ਿਵਜੀ ਜੀ ਤੁਹਾਡਾ ਕੰਮ ਥੋੜੀ ਆ ਲੜਨਾ। ਉਥੇ ਇੱਕ ਪੰਕਤੀ ਗੁਰੂ ਕਲਗੀਧਰ ਜੀ ਨੇ ਲਿਖੀ ਜੋ ਖੜਗ ਸਿੰਘ ਨੇ ਸ਼ਿਵਜੀ ਜੀ ਨੂੰ ਕਹੀ। ਕਹਿਣ ਲੱਗੇ, ਜੂਝ ਵੋ ਕਾਮ ਹੈ ਛਤਰਨ ਕੋ, ਕੱਛ ਜੋਗਨ ਸਿਉ ਨਹੀਂ ਕਾਮ ਲੜਾਈ। ਕਹਿੰਦੇ ਲੜਨਾ ਸੂਰਮਿਆਂ ਦਾ ਕੰਮ ਹੈ, ਤੂੰ ਤਾਂ ਯੋਗੀ ਹੈ, ਤੇਰੇ ਵਰਗੇ ਯੋਗੀਆਂ ਦਾ ਕੰਮ ਥੋੜੀ ਆ ਲੜਨਾ ਜੂਝਣਾ। ਜੂਝਣਾ ਤਾਂ ਸਾਡੇ ਵਰਗੇ ਛਤਰੀਆਂ ਦਾ ਕੰਮ ਹੈ, ਛਤਰੀਆਂ ਦਾ ਧਰਮ ਹੈ। ਤੇ ਉਥੇ ਬੜੇ ਕਮਾਲ ਦਾ ਮਹਾਰਾਜ ਜੀ ਨੇ ਯੁੱਧ ਵਰਣਨ ਕੀਤਾ, ਦਸਮ ਪਿਤਾ ਗੁਰੂ ਕਲਗੀਧਰ ਜੀ ਦੀ ਰਚਨਾ, ਜਿਹਦੇ ਵਿਚ ਬਹੁਤ ਸਾਰੇ ਸਵਈਏ ਜੁੱਟ ਕ੍ਰਾਂਤੀ ਕ੍ਰਾਂਤੀ ਦੇ ਸਹਿਤ ਕੇ ਇਕ ਇਕ ਸਵਈਏ ਨੂੰ ਫੜ ਕੇ ਅੰਦਰ ਬੀਰਸ ਆ ਜਾਂਦਾ, ਸੂਰਬਤਾਈ ਦੇ ਲੱਛਣ ਪੈਦਾ ਹੋ ਜਾਂਦੇ ਨੇ ਹਿਰਦੇ ਚੋਂ, ਕਾਇਰਤਾ ਚਲੀ ਜਾਂਦੀ ਹੈ। ਐਸੇ ਸਵਈਏ ਮਹਾਰਾਜ ਜੀ ਨੇ ਲਿਖੇ ਹਨ।
ਪਾਠਕ ਸੁਮਤ ਲਿਖੇ ਬਖਿਆਤ,
ਜਿਹੜੇ ਪਾਠਕ ਨੇ ਪੜਨ ਵਾਲੇ ਨੇ ਉਹ ਬੜੀ ਸੁਮਤ ਦੇ ਸਹਿਤ ਇਸ ਪਾਵਨ ਪਵਿੱਤਰ ਬਾਣੀ ਦੀ ਮਹੱਤਤਾ ਨੂੰ ਔਰ ਇਹਦੇ ਜਿਹੜੇ ਸ਼ਬਦ ਬੋਧ ਨੇ ਅਰਥ ਭਾਵ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਲਿਖਦੇ ਨੇ। ਜਿਹੜੇ ਪਾਠਕ ਨੇ, ਜਿਹੜੇ ਤਾਰਕਕ ਬਿਰਤੀ ਰੱਖਣ ਵਾਲੇ, ਦੂਰੋਂ ਹੀ ਤਰਕ ਕਰਨ ਵਾਲੇ ਨੇ, ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰਨ ਵਾਲੇ ਨੇ, ਉਹ ਕਿੰਤੂ ਪਰੰਤੂ ਵਿਚ ਹੀ ਪਏ ਰਹਿੰਦੇ ਨੇ। ਜਿਹੜੇ ਪਾਠਕ ਨੇ ਇੱਕ ਅੱਖਰ ਅੱਖਰ ਤੇ ਗੁਰੂ ਭਾਵਨਾ ਕਰਕੇ ਪੜ੍ਹਦੇ ਨੇ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਰਚਨਾ ਹੈ, ਉਹ ਇਹਦੇ ਵਿਚੋਂ ਸੁਮਤ ਨੂੰ ਪ੍ਰਾਪਤ ਕਰਦੇ ਹਨ।
ਇਤਿਆਦਿਕ ਕੀ ਬੋ ਚਿਤਰਾਏ, ਸੁੰਦਰ ਕਵਿਤਾ ਕਰ ਕਰ ਪਾਏ।
ਇਤਿਆਦਿਕ ਬਹੁਤ ਸੁੰਦਰ ਢੰਗ ਨਾਲ ਛੰਦ, ਹੁਣ ਇੱਕ ਇੱਕ ਛੰਦ ਚ ਖਾਲਸਾ ਜੀ ਛੰਦ ਦੇ ਕਿੱਥੇ ਲਘੂ ਆਉਣਾ, ਕਿੱਥੇ ਦੀਰਘ ਆਉਣਾ, ਜੇ ਕਿਤੇ ਥੋੜਾ ਜਿਹਾ ਵੀ ਬਦਲਾਅ ਹੋ ਜੇ ਤੇ ਛੰਦ ਬਦਲ ਜਾਂਦਾ। ਮਹਾਰਾਜ ਜੀ ਬੜੇ ਖਾਸ ਧਿਆਨ ਦੇ ਨਾਲ ਸਾਰੇ ਛੰਦਾਂ ਦੀ ਬਨਾਵਟ ਨੂੰ ਵੇਖ ਕੇ ਛੰਦ ਰਚਦੇ ਨੇ। ਔਰ ਗਰੀਬ ਨਵਾਜ ਪਾਤਸ਼ਾਹ ਜੀ ਨੇ ਬੜੀ ਸੁੰਦਰ ਕਵਿਤਾ ਰਚੀ ਹੈ, ਬੜੀ ਸੋਹਣੀ ਕਵਿਤਾ ਰਚੀ ਹੈ। ਸਿਲਾ ਦੇ ਉੱਤੇ ਬਹਿ ਕੇ ਮਹਾਰਾਜ ਜੀ ਬਾਣੀ ਰਚਦੇ ਨੇ, ਪਾਣੀ ਉਸ ਸਿਲਾ ਦੇ ਨਾਲੋਂ ਖਹਿ ਕੇ ਲੰਘਦਾ ਹੈ।
ਜਗਨਨਾਥ
ਉਸੇ ਜਗਤ ਨਾਥ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠਦੇ ਹਨ।
ਸੁੰਦਰੀ ਰੁੱਤ ਮੈਂ
ਖਾਲਸਾ ਜੀ, ਇੰਨੇ ਨੂੰ ਕੱਤਕ ਦਾ ਮਹੀਨਾ ਆ ਗਿਆ। ਬੜੀ ਸੁੰਦਰ ਰੁੱਤ ਹੁੰਦੀ ਹੈ ਕੱਤਕ ਦਾ ਮਹੀਨਾ, ਕਾਤਕ ਦਾ ਮਹੀਨਾ ਬੜਾ ਸੋਹਣਾ ਮਹੀਨਾ ਹੈ। ਔਰ ਮਹਾਰਾਜ ਜੀ ਦੇ ਮਨ ਚ ਹੁਣ ਖਿਆਲ ਹੋਇਆ ਕਿ ਹੁਣ ਕੱਤਕ ਦਾ ਮਹੀਨਾ ਬੜਾ ਸੁੰਦਰ ਮਹੀਨਾ ਤੇ ਸ਼ਿਕਾਰ ਖੇਡਣ ਜਾਣਾ ਚਾਹੀਦਾ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਵੀ ਚੜ੍ਹਦੇ ਹਨ। ਔਰ ਅਨੇਕ ਪ੍ਰਕਾਰ ਦੇ ਸਿੱਖ ਮਸੰਦ ਅਨੇਕਾਂ ਦੇ ਅਨੇਕਾਂ ਸਮੂਹਾਂ ਦੇ ਸਮੂਹ ਮਹਾਰਾਜ ਜੀ ਦੇ ਨਾਲ ਜਾਂਦੇ ਹਨ। ਬਹੁਤ ਸਾਰੇ ਸਿੱਖਾਂ ਦਾ ਮਸੰਦਾਂ ਦਾ ਸਤਿਗੁਰਾਂ ਦੇ ਕੋਲ ਮੇਲ
ਹੋਇਆ
ਔਰ ਸਾਰਿਆਂ ਨੂੰ ਮਹਾਰਾਜ ਜੀ ਨੇ ਸਿਰੇ ਪਾਓ ਬਖਸ਼ਿਸ਼ ਕੀਤੇ ਹਨ। ਸੰਗਤ ਬਹੁਤ ਆ ਗਈ, ਸਿੱਖ ਬਹੁਤ ਆ ਗਏ, ਤੋ ਮਹਾਰਾਜ ਜੀ ਨੇ ਮਸੰਦਾਂ ਨੂੰ ਡਿਊਟੀ ਲਾਈ ਕਿ ਭਾਈ ਸਾਰੀ ਸੰਗਤ ਨੂੰ ਸਿਰੇ ਪਾਓ ਦੇਣੇ ਨੇ ਤੇ ਜਾਓ ਸਿਰੇ ਪਾਓ ਖਰੀਦ ਕੇ ਲਿਆਓ। ਤੋ ਸਤਿਗੁਰੂ ਜੀ ਨੇ ਮਸੰਦਾਂ ਨੂੰ ਸਿਰੇ ਪਾਓ ਖਰੀਦਣ ਵਾਸਤੇ ਭੇਜਿਆ ਹੈ।
ਨਗਰ ਨਿਕਟ ਜੇ ਤਕ ਤੈ ਜਾਣੇ,
ਜਿਹੜੇ ਨੇੜੇ ਨੇੜੇ ਨਗਰ ਸਨ, ਜਿੰਨੇ ਜਾਣੇ ਜਾਂਦੇ ਸੀ ਨਗਰ, ਜਿਨ੍ਹਾਂ ਜਿਨ੍ਹਾਂ ਬਾਰੇ ਵੀ ਖਬਰ ਹੋਈ, ਉਹਨਾਂ ਸਾਰੇ ਨਗਰਾਂ ਦੇ ਵਿਚ ਮਹਾਰਾਜ ਜੀ ਦੇ ਸੇਵਾਦਾਰ ਵਿਚਰੇ ਨੇ, ਸਾਰੇ ਨਗਰਾਂ ਦੇ ਵਿਚ ਮਹਾਰਾਜ ਜੀ ਦੇ ਸੇਵਕ ਗਏ ਹਨ।
ਬੂੜੀਆ ਨਗਰ ਸਡੋਰਾ,
ਲਾਗੇ ਬੂੜੀਆ ਨਗਰ ਹੈ, ਸਡੋਰਾ ਬੂੜੀਆ ਨਗਰ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਾਫੀ ਲੰਮੇ ਅਰਸੇ ਤੱਕ ਰਹੇ ਇੱਥੇ ਬਹਿ ਕੇ, ਉਹਨਾਂ ਗੁਰੂ ਨਾਨਕ ਸਾਹਿਬ ਦੀ ਕਥਾ ਲਿਖੀ ਹੈ ਬੂੜੀਏ। ਮਹਾਰਾਜ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਅਸਥਾਨ ਵੀ ਹੈ ਬੂੜੀਏ। ਬੂੜੀਆ ਜਗਾਦਰੀ ਦੇ ਲਾਗੇ ਨਗਰ ਹੈ ਤੇ ਸਡੋਰਾ ਆਦਿਕ, ਇਨ੍ਹਾਂ ਨਗਰਾਂ ਦੇ ਵਿਚ ਬਹੁਤ ਸਾਰੇ ਸੇਵਕ ਫਿਰੇ ਸਿਰੇ ਪਾਓ ਖਰੀਦਣ ਵਾਸਤੇ।
ਇਤਿਹਾਸਕ ਪਹੁੰਚੇ ਸਭ ਠੂਰਾ,
ਸਾਰੀਆਂ ਥਾਵਾਂ ਦੇ ਉੱਤੇ ਪਹੁੰਚੇ ਨੇ ਪੱਗਾਂ ਲੈਣ ਲਈ, ਦਸਤਾਰਾਂ ਲੈਣ ਵਾਸਤੇ। ਕਹਿੰਦੇ 100-200 ਪੱਗਾਂ ਇਕੱਠੀਆਂ ਹੋ ਸਕੀਆਂ, ਹੁਣ ਪੱਗਾਂ ਚਾਹੀਦੀਆਂ ਸਨ ਜ਼ਿਆਦਾ ਤੇ ਇਕੱਠੀਆਂ ਜਿਹੜੀਆਂ ਹੋਈਆਂ, ਕਹਿੰਦੇ 100-200 ਪੱਗਾਂ ਹੀ ਜਿਹੜੀਆਂ ਸਨ ਉਹ ਇਕੱਠੀਆਂ ਹੋਈਆਂ। ਹੋਰ ਬੜੀ ਖੋਜ ਕੀਤੀ, ਬਹੁਤ ਭਾਲ ਕੀਤੀ, ਪਰ ਇਹਦੇ ਤੋਂ ਵੱਧ ਦਸਤਾਰਾਂ ਜਿਹੜੀਆਂ ਸਨ ਪੱਗਾਂ ਹੋਰ ਕਿਤੋਂ ਮਿਲ ਨਹੀਂ
ਸਕੀਆਂ।
ਬੜੇ ਸੇਵਕ ਜਿਹੜੇ ਭੇਜੇ ਸੀ ਦਸਤਾਰਾਂ ਲੈਣ ਲਈ, ਕੋਈ 2 ਕੋਈ 4 ਦਸਤਾਰਾਂ ਲੈ ਕੇ ਆਇਆ ਤੇ ਕਈ ਤਾਂ ਖਾਲੀ ਹੱਥ ਹੀ ਮੁੜ ਆਏ, ਕਿਤੋਂ ਦਸਤਾਰਾਂ ਜਿਹੜੀਆਂ ਪੱਗਾਂ ਸਨ, ਕਿਉਂਕਿ ਇਹ ਸਿਰੇ ਪਾਓ ਦੇਣੇ ਸੀ ਗੁਰੂ ਘਰ ਦੇ ਵਿਚੋਂ ਮਹਾਰਾਜ ਜੀ ਨੇ, ਤੇ ਉਹ ਜਿਹੜੀਆਂ ਦਸਤਾਰਾਂ ਆਦਿਕ ਸਨ ਉਹ ਕਿਤੋਂ ਨੀ ਮਿਲ ਸਕੀਆਂ। ਜਿੰਨੀਆਂ ਕਿਸੇ ਦੇ ਕੋਲੋਂ ਦਸਤਾਰਾਂ ਮਿਲੀਆਂ ਕਿਸੇ ਦੁਕਾਨ ਤੋਂ, ਕਿਸੇ ਕੱਪੜੇ ਵਾਲੇ ਕੋਲੋਂ, ਜੁਲਾਹੇ ਕੋਲੋਂ, ਉਹਦੀਆਂ ਕ ਦਸਤਾਰਾਂ ਸਿੱਖ ਲੈ ਆਏ।
ਕਾਰਜ ਨਹੀਂ ਸਰੇ ਸਭ ਕੇਰਾ,
ਸਾਰਿਆਂ ਦਾ ਕੰਮ ਨਹੀਂ ਸਰ ਸਕਿਆ, ਕਿਉਂਕਿ ਦਸਤਾਰਾਂ ਚਾਹੀਦੀਆਂ ਸੀ 1000 ਦੇ ਨੇੜੇ ਤੇ ਆਈਆਂ ਨੇ ਸਾਰੀਆਂ 200 ਦੇ ਨੇੜੇ ਦਸਤਾਰਾਂ ਆਈਆਂ ਨੇ, ਬਹੁਤ ਭਾਲ ਕਰਨ ਤੋਂ ਬਾਅਦ ਵੀ। ਇਸ ਕਰਕੇ ਸਾਰਾ ਕੰਮ ਸਬਰ ਨਹੀਂ ਸਕਿਆ, ਜਿੰਨੀਆਂ ਦਸਤਾਰਾਂ ਮਸੰਦਾਂ ਨੂੰ ਜਾਂ ਜਿਹੜੇ ਬਾਹਰੋਂ ਸਿੱਖ ਆਏ ਨੇ ਉਹਨਾਂ ਨੂੰ ਦੇਣੀਆਂ ਹਨ।
ਪੰਚਮੀ ਚੜੇ ਖੇਰਾ,
ਖਾਲਸਾ ਜੀ ਪੰਚਮੀ ਦਾ ਦਿਨ ਆ ਗਿਆ ਤੇ ਪੰਚਮੀ ਵਾਲੇ ਦਿਨ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸ਼ਿਕਾਰ ਖੇਡਣ ਚੜੇ ਹਨ।
ਪੰਥ ਦੂਣ ਕੇ ਚੱਲ ਕਰ ਆਏ,
ਦੂਣ ਦਾ ਜਿਹੜਾ ਰਸਤਾ ਸੀ ਪੌਂਟਾ ਸਾਹਿਬ ਦਾ ਨੀਵੇਂ ਥਾਂ ਨੂੰ ਜਾਂਦਿਆਂ ਮਹਾਰਾਜ ਜੀ ਕਾਫੀ ਦੂਰ ਤੱਕ ਚੱਲ ਕੇ ਆ ਗਏ।
ਪੈਰ ਗਿਰਨ ਤੇ ਚੱਲ ਵਿਕਰਾਏ,
ਪਹਾੜਾਂ ਤੋਂ ਬਾਹਰ ਜਗ੍ਹਾ ਨਜ਼ਰ ਆਉਂਦੀ ਹੈ, ਸਾਹਮਣੀ ਜਗ੍ਹਾ ਨਜ਼ਰ ਆਉਂਦੀ ਹੈ।
ਇੱਕ ਸਿੱਖ ਅਵਨੀ ਇੱਕ ਸਨ ਅਵਨੀ ਪਰ ਕਰ ਡੇਰਾ,
ਜਦੋਂ ਪਹਾੜਾਂ ਤੋਂ ਥੱਲੇ ਉਤਰੇ ਤੇ ਇੱਕ ਸਮ ਬਰਾਬਰ ਮੈਦਾਨੀ ਇਲਾਕਾ ਨਜ਼ਰ ਆਇਆ, ਉਥੇ ਕਲਗੀਧਰ ਜੀ ਨੇ ਆ ਕੇ ਡੇਰਾ ਕੀਤਾ ਹੈ। ਉਰੇ ਦੇ ਵਿਚ ਮਹਾਰਾਜ ਜੀ ਕਈ ਦਿਨ ਵਿਚਰ ਕੇ ਸ਼ਿਕਾਰ ਖੇਡਦੇ ਰਹੇ।
ਇੱਕ ਗੋਪਾਲ ਮੋਚਨ ਚੁਬਤਾਲ,
ਖਾਲਸਾ ਜੀ ਇੱਥੋਂ ਹੀ ਕੁਝ ਦੂਰੀ ਤੇ ਬਿਲਾਸਪੁਰ ਦੇ ਨੇੜੇ ਕਪਾਲ ਮੋਚਨ ਤੀਰਥ ਹੈ, ਬੜਾ ਵੱਡਾ ਤੀਰਥ ਹੈ, ਹਿੰਦੂ ਵੀਰਾਂ ਦਾ ਵੀ ਬੜਾ ਵੱਡਾ ਮਹਾਨ ਤੀਰਥ। ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਆਪਣੇ ਚਰਨ ਪਾਏ ਨੇ। 5 ਸਰੋਵਰ ਉੱਥੇ ਮੰਨੇ ਜਾਂਦੇ ਨੇ, 2 ਤੀਰਥ ਪ੍ਰਸਿੱਧ ਨੇ, ਇੱਕ ਕਪਾਲ ਮੋਚਨ ਤੇ ਦੂਜਾ ਰਿਣ ਮੋਚਨ। ਕਪਾਲ ਮੋਚਨ ਤੇ ਰਿਣ ਮੋਚਨ ਇਹ 2 ਤੀਰਥ ਨੇ। ਕਪਾਲ ਮੋਚਨ ਦਾ ਇਹ ਜਗ੍ਹਾ ਦਾ ਜਿਹੜਾ ਨਾਂ ਪ੍ਰਸਿੱਧ ਹੈ ਨਗਰ ਦਾ, ਉਹ ਕਪਾਲ ਮੋਚਨ ਕਰਕੇ ਹੈ। ਤੋ ਕਪਾਲ ਮੋਚਨ ਜਿਹੜਾ ਤੀਰਥ ਹੈ ਲਾਗੇ, ਜੋ ਸਾਰੇ ਪਾਸੇ ਸ਼ੁਭ ਤਾਲ ਪ੍ਰਗਟ ਹੈ, ਉੱਥੇ ਖਾਲਸਾ ਜੀ ਮੇਲਾ ਲੱਗਦਾ ਸੀ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ। ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਦਿਹਾੜਾ ਅੱਜ ਵੀ ਉੱਥੇ ਬੜੀ ਸ਼ਰਧਾ ਨਾਲ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ, ਲੱਖਾਂ ਦੀ ਗਿਣਤੀ ਚ ਸੰਗਤ ਉੱਥੇ ਹਾਜ਼ਰੀ ਭਰਦੀ। ਲੱਖਾਂ ਦੀ ਗਿਣਤੀ ਚ। ਤੇ ਇਹ ਜਿਹੜਾ ਦਿਨ ਮਨਾਉਣ ਦੀ ਮਰਿਆਦਾ ਸੀ, ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦਾ, ਇਹ ਗੁਰੂ ਕਲਗੀਧਰ ਨੇ ਸ਼ੁਰੂ ਕੀਤੀ ਹੈ। ਅੱਜ ਹੁਣ ਸ਼ੁਰੂ ਕਿਵੇਂ ਕੀਤੀ ਹੈ ਉਹ ਇਤਿਹਾਸ ਅੱਜ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਇੱਥੇ ਕੱਤਕ ਦੀ ਪੂਰਨਮਾਸ਼ੀ ਦਾ ਬੜਾ ਵੱਡਾ ਮੇਲਾ ਉਹ ਆ ਗਿਆ। ਸਤਿਗੁਰੂ ਜੀ ਨੇ ਸੁਣਿਆ ਕਿ ਬੜਾ ਵੱਡਾ ਤੀਰਥ ਹੈ, ਕਪਾਲ ਮੋਚਨ ਤੇ ਮੇਲਾ ਨੇੜੇ ਆ
ਰਿਹਾ।
ਕਲਗੀਧਰ ਪਾਤਸ਼ਾਹ ਜੀ ਆਪਣੇ ਨਾਲ ਜਿੰਨੇ ਸਿੱਖ ਸਨ ਉਹਨਾਂ ਵਿਚ ਬੋਲੇ, ਕਹਿਣ ਲੱਗੇ
ਚਲੋ ਕਰੇ ਮੇਲਾ ਦੇਖਣਾ।
ਕਹਿੰਦੇ ਚਲੋ ਭਾਈ ਸਿੱਖੋ, ਉੱਥੇ ਚੱਲ ਕੇ ਮੇਲਾ ਵੇਖੀਏ, ਕਪਾਲ ਮੋਚਨ ਦਾ ਜਿਹੜਾ ਜੋੜ ਮੇਲਾ ਹੈ ਉਹ ਚੱਲ ਕੇ
ਵੇਖੀਏ।
ਉੱਥੇ ਚੱਲ ਕੇ ਵੇਖਦੇ ਆ, ਨਾਲੇ ਸ਼ਿਕਾਰ ਖੇਡਦੇ ਜਾਵਾਂਗੇ ਤੇ ਸ਼ਿਕਾਰ ਖੇਡਦੇ ਜਾਂਦੇ ਉਸ ਮੇਲੇ ਨੂੰ ਵੇਖਾਂਗੇ।
ਤਿਆਰੀ ਕਰਵਾਏ,
ਇਦਾਂ ਕਹਿ ਕੇ ਕਲਗੀਧਰ ਪਾਤਸ਼ਾਹ ਜੀ ਨੇ ਕਪਾਲ ਮੋਚਨ ਨੂੰ ਜਾਣ ਦੀ ਤਿਆਰੀ ਕਰਵਾਈ ਹੈ।
ਸੈਨਾ ਸੰਗ ਚੜੀ ਸਮਾਏ,
ਬਹੁਤ ਸਾਰੀ ਸੈਨਾ, ਬਹੁਤ ਸਾਰੀਆਂ ਫੌਜਾਂ ਮਹਾਰਾਜ ਗੁਰੂ ਕਲਗੀਧਰ ਜੀ ਦੇ ਨਾਲ ਚੜੀਆਂ ਹਨ।
ਬਜਤ ਬਡੋ ਰਣਜੀਤ ਨਗਾਰਾ, ਆਨ ਪਹੁੰਚੀਏ ਆਨ ਨਿਆਰਾ।
ਕਲਗੀਧਰ ਪਾਤਸ਼ਾਹ ਜੀ ਦਾ ਰਣਜੀਤ ਨਗਾਰਾ ਅੱਗੇ ਅੱਗੇ ਵੱਜਦਾ ਜਾ ਰਿਹਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਪਾਲ ਮੋਚਨ ਤੀਰਥ ਤੇ ਆਏ ਨੇ, ਆ ਕੇ ਬੜਾ ਸੋਹਣਾ ਥਾਂ ਵੇਖਿਆ ਹੈ।
ਤੇਰਾ ਕਰਿਓ ਤਾਂ ਜਮਿਆਨੇ,
ਜਮਿਆਨੇ ਤਾਣ ਕੇ ਮਹਾਰਾਜ ਕਲਗੀਧਰ ਜੀ ਨੇ ਡੇਰਾ ਕੀਤਾ ਹੈ।
ਸਤਿਗੁਰ ਫਿਰੇ ਸਮਨ ਸੁਨ ਕਾਨੇ,
ਸਭ ਨੇ ਸੁਣ ਲਿਆ, ਸਭ ਨੂੰ ਪਤਾ ਲੱਗਾ ਕਿ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਕਪਾਲ ਮੋਚਨ ਤੀਰਥ ਦੇ ਕੰਢੇ ਉਤਰੇ ਹੋਏ ਨੇ।
ਸੇਵਕ ਸਿੱਖਾਂ ਪਗ ਪਰਸੇ,
ਬਹੁਤ ਸਾਰੇ ਸੇਵਕ ਸਿੱਖ ਆ ਕੇ ਮਹਾਰਾਜ ਜੀ ਦੇ ਚਰਨ ਪਰਸਦੇ ਹਨ।
ਕਾਮਨਾ ਦਰਸ਼ਨ ਦਰਸੇ,
ਔਰ ਜਿਹੜਾ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ, ਦਰਸ਼ਨ ਕਰਕੇ ਉਹਨਾਂ ਦੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ ਹਨ।
ਕੱਤਕ ਦੀ ਪੂਰਨਮਾਸ਼ੀ ਰੇ,
ਖਾਲਸਾ ਜੀ ਇੰਨੇ ਨੂੰ ਕੱਤਕ ਦੀ ਪੂਰਨਮਾਸ਼ੀ ਨੇੜੇ ਆ ਗਈ।
ਮੇਲਾ ਪਇਓ ਸਕੇਲ ਕਨੇਰੇ,
ਬੜਾ ਵੱਡਾ ਮੇਲਾ ਹੋਇਆ ਕਪਾਲ ਮੋਚਨ ਤੀਰਥ ਦੇ, ਕੱਤਕ ਦੀ ਪੂਰਨਮਾਸ਼ੀ ਦਾ ਵੇ ਮੇਲਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਨਾਲ ਸੰਬੰਧਿਤ ਹੈ। ਕੱਤਕ ਦੀ ਪੂਰਨਮਾਸ਼ੀ ਨੂੰ 1526 ਸੰਮਤ ਬਿਕਰਮੀ ਨੂੰ ਨਨਕਾਣਾ ਸਾਹਿਬ ਦੀ ਧਰਤੀ ਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ। ਤੋ ਕਲਗੀਧਰ ਜੀ ਨੇ ਆਖਿਆ ਇਹ ਜੋੜ ਮੇਲਾ ਆਪਾਂ ਇੱਥੇ ਮਨਾਈਏ, ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ। ਤੋ ਕਹਿੰਦੇ ਕੱਤਕ ਦੀ ਪੂਰਨਮਾਸ਼ੀ ਦਾ ਬੜਾ ਵੱਡਾ ਮੇਲਾ ਹੋਇਆ, ਬੜੀਆਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇੱਥੇ ਆ ਕੇ ਇਕੱਠੇ ਹੋਏ। ਮਸੰਦਾ ਨੇ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਇੱਥੇ ਬੇਨਤੀ ਕੀਤੀ,
ਹੱਥ ਜੋੜ ਕੇ ਨਸੀ ਅਰਦਾਸ,
ਹੱਥ ਜੋੜ ਕੇ ਕਲਗੀਧਰ ਜੀ ਨੂੰ ਅਰਦਾਸ ਕੀਤੀ, ਕਹਿਣ ਲੱਗੇ
ਮਹਾਰਾਜ ਹੰਬੋ ਪੁਰ ਫਿਰੇ ਪਗੀਆ ਥੋੜੀ ਲਿਆਮਨ ਕਰੇ।
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡਾ ਹੁਕਮ ਸੀ ਵੀ ਪੱਗਾਂ ਲੈ ਕੇ ਆਓ, ਸਿਰੇ ਪਾਓ ਦੇਣੇ ਨੇ ਸਿੱਖਾਂ ਨੂੰ। ਸਤਿਗੁਰੂ ਜੀ ਅਸੀਂ ਬਹੁਤ ਫਿਰੇ ਆ, ਬੜਿਆਂ ਨਗਰਾਂ ਵਿਚ ਜਾ ਕੇ ਫਿਰ ਫਿਰ ਕੇ ਆਏ ਆ, ਪਰ ਮਹਾਰਾਜ ਜੀ ਪੱਗਾਂ ਬਹੁਤ ਥੋੜੀਆਂ ਮਿਲੀਆਂ ਹਨ।
ਖਰਚ ਹਜ਼ਾਰਾਂ ਤੇ
ਮਹਾਰਾਜ ਜੀ ਜਿਹੜਾ ਖਰਚ ਹੈ ਪੱਗਾਂ ਦਾ, ਉਹ ਹਜ਼ਾਰ ਪੱਗ ਘੱਟੋ ਘੱਟ ਚਾਹੀਦੀ ਹੈ। ਤੇ ਸਾਡੇ ਕੋਲ ਸਿਰਫ ਤਕਰੀਬਨ 200 ਪੱਗ ਜਿਹੜੀ ਹੈ ਉਹ ਇਕੱਠੀ ਹੋਈ ਹੈ, ਜਿਹੜੀ ਅਸੀਂ ਖਰੀਦ ਕੇ ਲਿਆਏ ਆ, ਤੇ ਚਾਹੀਦੀ 1000 ਪੱਗ ਹੈ ਜਿਹੜੀ ਆਪਾਂ ਵੰਡਣੀ ਹੈ। ਮਹਾਰਾਜ ਜੀ ਬੜੇ ਉਪਾਅ ਕੀਤੇ ਨੇ ਪਰ ਕਿਤੋਂ ਪੱਗਾਂ ਨਹੀਂ ਮਿਲ ਸਕੀਆਂ।
ਹੁਕਮ ਆਪ ਕੋ ਕਰੀਏ,
ਹੁਣ ਮਹਾਰਾਜ ਜੀ ਆਪ ਜੀ ਦਾ ਜੋ ਹੁਕਮ ਹੋਵੇ ਅਸੀਂ ਉਸੇ ਤਰ੍ਹਾਂ ਕਰੀਏ।
ਕਿਸ ਤੇ ਆਨੇ ਨਹੀਂ ਨਿਆਰੀ,
ਮਹਾਰਾਜ ਕਿੱਥੋਂ ਜਾ ਕੇ ਦਸਤਾਰਾਂ ਹੋਰ ਲਿਆਈਏ, ਸਾਨੂੰ ਕਿਤੋਂ ਨਜ਼ਰ ਨਹੀਂ ਆਉਂਦੀਆਂ, ਨੇੜੇ ਤੇੜੇ ਸਾਰਿਆਂ ਨਗਰਾਂ ਸ਼ਹਿਰਾਂ ਵਿਚ ਅਸੀਂ ਵੇਖ ਲਿਆ ਹੈ।
ਸਭ ਸਤਿਗੁਰ ਚਰਿਤ ਵਿਚਾਰਾ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਇਕ ਕੌਤਕ ਵਿਚਾਰਿਆ।
ਬਲ ਤੇ ਛੀਨੇ ਕਰੇ ਪੁਕਾਰਾ,
ਮਹਾਰਾਜ ਜੀ ਨੇ ਸੋਚਿਆ ਕਿ ਦਸਤਾਰਾਂ ਤਾਂ ਚਾਹੀਦੀਆਂ ਨੇ ਪਰ ਜੇ ਹੁਣ ਕਿਸੇ ਕੋਲੋਂ ਬਲ ਨਾਲ ਖੋਵਾਂਗੇ ਤੇ ਪੁਕਾਰਾਂ ਕਰਨਗੇ ਜਾ ਕੇ ਰਾਜਿਆਂ ਦੇ ਕੋਲ, ਬਲ ਨਾਲ ਖੋਵਾਂਗੇ ਤੇ ਪੁਕਾਰ ਕਰਨਗੇ।
ਭਾਗ ਜਾਏ ਡੇਰਾ ਡਰ ਪਾਵੇ,
ਔਰ ਸਾਰਿਆਂ ਵਿਚ ਭਾਜੜ ਪੈ ਜਾਏਗੀ ਜੇ ਬਲ ਨਾਲ ਖੋਵਾਂਗੇ। ਮੇਲਾ ਬੜਾ ਸੀ, ਹਜ਼ਾਰਾਂ ਲੋਕ ਸੀ ਇਕੱਠੇ ਹੋਏ, ਤੇ ਜੇ ਅਸੀਂ ਬਲ ਨਾਲ ਖੋਈਆਂ ਕਿਸੇ ਕੋਲੋਂ ਪੱਗਾਂ ਤੇ ਰੋਲਾ ਪਾਉਣਗੇ, ਪੁਕਾਰਾਂ ਕਰਨਗੇ, ਮੇਲੇ ਚ ਭਗਦੜ ਮੱਚ ਜਾਏਗੀ। ਔਰ ਮੇਲਿਆਂ ਚ ਭਗਦੜ ਮੱਚ ਜੇ ਤੇ ਕਈ ਬੰਦੇ ਦਰੜ ਕੇ ਮਾਰੇ ਜਾਂਦੇ ਨੇ।
ਵਿਗੜੇ ਜੰਗ ਕਰਨ ਬਣੇ ਆਵੇ,
ਜੇ ਵਿਗੜ ਗਏ ਤੇ ਫਿਰ ਜੰਗ ਯੁੱਧ ਕਰਨਾ ਪੈ ਜਾਏਗਾ।
ਕਾਰਜ ਕੋ
ਪਰ ਫਿਰ ਵੀ ਕੋਈ ਕੰਮ ਸਿੱਧ ਨਹੀਂ ਹੋਣਾ, ਕਾਰਜ ਸਿੱਧ ਨਹੀਂ ਹੋਣਾ।
ਹੁਣ
ਇਹੋ ਜੇ ਢੰਗ ਨਾਲ ਕੰਮ ਕਰੀਏ ਕਿ ਸਾਰਾ ਕੰਮ ਸਿੱਧ ਵੀ ਹੋ ਜਾਏ ਤੇ ਇਨ੍ਹਾਂ ਲੋਕਾਂ ਨੂੰ ਵੀ ਸੋਝੀ ਆ ਜਾਏ ਜਿਹੜੇ ਇੱਥੇ ਤੀਰਥ ਤੇ ਫਿਰ ਰਹੇ ਨੇ। ਕਲਗੀਧਰ ਜੀ ਨੇ ਆਪਣੇ ਸਿਪਾਹੀਆਂ ਨੂੰ ਜਿਹੜੇ ਦਸਮ ਪਿਤਾ ਪਾਤਸ਼ਾਹ ਦੇ ਸੂਰਮੇ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਮਹਾਰਾਜ ਜੀ ਨੇ ਆਖਿਆ ਵੀ ਟੁਕੜੀਆਂ ਬਣਾ ਲਓ, ਪੰਜ ਪੰਜ ਦਸ ਦਸ ਪੰਦਰਾਂ ਪੰਦਰਾਂ ਸਿਪਾਹੀਆਂ ਦੀਆਂ, ਔਰ ਟੁਕੜੀਆਂ ਬਣਾ ਕੇ ਮੇਲੇ ਵਿਚ ਫਿਰੋ। ਕਪਾਲ ਮੋਚਨ ਤੇ ਰਿਣ ਮੋਚਨ ਦੇ ਆਲੇ ਦੁਆਲੇ ਬੜਾ ਮੇਲਾ ਸੀ, ਹਜ਼ਾਰਾਂ ਲੋਕ ਵਿਚ ਇਸ਼ਨਾਨ ਕਰਦੇ ਸੀ, ਤੇ ਕਹਿੰਦੇ ਤੁਸੀਂ ਆਲੇ ਦੁਆਲੇ ਸਾਰੇ ਮੇਲੇ ਦੇ ਵਿਚ ਵਿਚਰੋ। ਜੇ ਕੋਈ ਤੀਰਥ ਦੀ ਬੇਅਦਬੀ ਕਰਦਾ ਤੁਹਾਨੂੰ ਨਜ਼ਰ ਆਵੇ, ਕਿਉਂਕਿ ਲੋਕ ਬੜੀ ਗੰਦਗੀ ਫੈਲਾਉਂਦੇ ਸੀ ਤੀਰਥਾਂ ਤੇ ਵੀ ਜਾ ਕੇ, ਤੇ ਮਹਾਰਾਜ ਜੀ ਕਹਿੰਦੇ ਇਨ੍ਹਾਂ ਨੂੰ ਸਮੱਤ ਦੇਣੀ, ਸੋਝੀ ਦੇਣੀ ਹੈ ਵੀ ਤੀਰਥਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣਾ ਚਾਹੀਦਾ, ਇਨ੍ਹਾਂ ਨੂੰ ਮਲੀਨ ਮੈਲਾ ਨਹੀਂ ਕਰਨਾ ਚਾਹੀਦਾ। ਉਹ ਸਤਿਗੁਰੂ ਜੀ ਕਹਿੰਦੇ ਇਨ੍ਹਾਂ ਨੂੰ ਕਹਿਣਾ, ਭਾਈ ਜਿਹੜੇ ਉੱਥੇ ਕੋਈ ਤੁਹਾਨੂੰ ਨਜ਼ਰ ਆ ਜਾਏ ਤੀਰਥ ਦੀ, ਤੀਰਥ ਨੂੰ ਮਲੀਨ ਕਰਦਾ, ਕੋਈ ਬੇਅਦਬੀ ਕਰਦਾ ਦਿਸ ਪਵੇ, ਅਗਰ ਕੋਈ ਤੁਹਾਨੂੰ ਤੀਰਥ ਦੇ ਕੰਢੇ ਦੇ ਉੱਤੇ ਲਘੂ ਸ਼ੰਕਾ ਕਰਦਿਆਂ ਜਾਂ ਪਿਸ਼ਾਬ ਆਦਿਕ ਕਰਦਿਆਂ ਕੋਈ ਨਜ਼ਰ ਆਵੇ, ਜਿਹੜਾ ਸਰੋਵਰ ਦੇ ਕੰਢੇ ਦੇ ਉੱਤੇ ਕਿਨਾਰੇ ਦੇ ਉੱਤੇ ਇਸ ਤਰ੍ਹਾਂ ਦੀ ਬੇਅਦਬੀ ਕਰਦਾ ਹੋਵੇ, ਜਾਂ ਵਿੱਚ ਕੋਈ ਮਲੀਨ ਗੰਦਗੀ ਨੂੰ ਧੋਂਦਾ ਹੋਵੇ, ਤੀਰਥ ਦੇ ਵਿੱਚ ਜਾ ਕੇ ਗੰਦਗੀ ਨੂੰ ਧੋਂਦਾ ਹੋਵੇ,
ਉਤਾਰੇ
ਉਹਦੇ ਮਾਰ ਕੇ ਦੋ ਚਾਰ ਚਪੇੜਾਂ ਤੇ ਉਹਦੇ ਸਿਰ ਤੋਂ ਪੱਗ ਲੈ ਲੈਣੀ, ਉਹਨੂੰ ਕਹਿਣਾ ਬਈ ਤੂੰ ਤੀਰਥ ਦੀ ਬੇਅਦਬੀ ਕੀਤੀ ਹੈ, ਤੇਰੀ ਇਹ ਸਜ਼ਾ ਕਿ ਤੇਰੇ ਸਿਰ ਤੋਂ ਪੱਗ ਲਾਣ ਲੱਗੇ। ਤੂੰ ਤੀਰਥ ਦੀ ਬੇਅਦਬੀ ਕਰ ਰਿਹਾ ਤੀਰਥ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਸਮਾਜ ਸੁਧਾਰਕ ਕੰਮ ਹੈ ਕਿ ਤੀਰਥਾਂ ਤੇ ਜਾ ਕੇ, ਅੱਜ ਵੀ ਤੁਸੀਂ ਬਹੁਤ ਸਾਰੇ ਤੀਰਥ ਨੇ ਐਸੇ, ਜਦੋਂ ਇਨ੍ਹਾਂ ਤੀਰਥਾਂ ਦੇ ਕੰਢਿਆਂ ਤੇ ਚਲੇ ਜਾਈਏ ਤੇ ਉੱਥੇ ਸਫਾਈ ਨਜ਼ਰ ਨਹੀਂ ਆਉਂਦੀ, ਗੰਦਗੀ ਲੋਕਾਂ ਨੇ ਖਿਲਾਰੀ ਹੁੰਦੀ ਹੈ, ਕਿਤੇ ਪਾਨ ਖਾ ਕੇ ਪਾਨ ਥੁੱਕਿਆ ਹੁੰਦਾ, ਬਨਾਰਸ ਵਰਗੇ ਤੀਰਥ ਗੰਗਾ ਦੇ ਕਿਨਾਰੇ ਦੇ ਉੱਤੇ ਵਸੇ ਹੋਏ, ਕਿਤੇ ਗੰਦਗੀ ਫੁੱਲ ਪਏ ਸੜ ਰਹੇ ਹੁੰਦੇ ਨੇ, ਕਿਤੇ ਗੰਦਗੀ ਫਲਾਰੀ ਹੁੰਦੀ ਹੈ, ਕਿਤੇ ਕੁਝ ਕਿਤੇ ਬੀੜੀਆਂ ਪੀ ਪੀ ਕੇ ਜਗਤ ਜੂਠ ਤੰਬਾਕੂ ਖਾ ਖਾ ਕੇ ਥੁੱਕਿਆ ਹੁੰਦਾ, ਹੁੰਦੇ ਤੀਰਥ ਨੇ ਗੰਦਗੀ ਇੰਨੀ ਫਲਾਈ ਹੁੰਦੀ। ਕਲਗੀਧਰ ਜੀ ਨੂੰ ਉਸ ਸਮੇਂ ਵੀ ਏਦਾਂ ਦੀ ਲੋਕਾਂ ਵਿਚ ਰੀਤੀ ਸੀ, ਕੋਈ ਤੀਰਥਾਂ ਦੇ ਕੰਢੇ ਦੇ ਉੱਤੇ ਪਿਸ਼ਾਬ ਕਰੀ ਜਾਂਦਾ ਸੀ, ਇਹ ਨਹੀਂ ਸੀ ਸੋਝੀ ਵੀ ਅਸੀਂ ਤੀਰਥ ਦੀ ਬੇਅਦਬੀ ਕਰ ਰਹੇ ਹਾਂ, ਕੋਈ ਵਿਚ ਗੰਦਗੀ ਜਾ ਕੇ ਧੋਈ ਜਾ ਰਿਹਾ ਸੀ। ਕਲਗੀਧਰ ਨੇ ਕਹਿ ਦਿੱਤਾ ਸਿਪਾਹੀਆਂ ਨੂੰ, ਜਿਹੜਾ ਏਦਾਂ ਦਾ ਕੋਈ ਨਜ਼ਰ ਆਵੇ ਉਹਦੇ ਸਿਰ ਤੋਂ ਪੱਗ ਲਾ ਲੈਣੀ ਹੈ।
ਮਹਾਰਾਜ
ਜੀ ਕਹਿੰਦੇ ਮਾਰਨਾ ਨੀ ਬਹੁਤਾ, ਹਾਂ ਹੂਰੇ ਇੱਕ ਦੋ ਭਾਵੇਂ ਮਾਰ ਦਿਓ, ਬਹੁਤਾ ਨੀ ਮਾਰਨਾ ਤੇ ਨਾ ਹੀ ਬਹੁਤੀਆਂ ਗਾਲਾਂ ਕੱਢਣੀਆਂ ਨੇ ਕਿਸੇ ਨੂੰ, ਬਸ ਪੱਗ ਲਾ ਲੈਣੀ, ਇਹੀ ਸਜ਼ਾ ਉਹਨਾਂ ਦੀ, ਔਰ ਚਾਰੇ ਪਾਸੇ ਤੀਰਥ ਦੇ ਵਿਚ ਵਿਚਰ ਕੇ ਵੇਖੋ। ਜਿਹੜਾ ਬੇਅਦਬੀ ਕਰਦਾ ਨਜ਼ਰ ਆਵੇ ਉਹਨੂੰ ਇਸ ਤਰ੍ਹਾਂ ਦਾ ਫਲ ਦੇਣਾ, ਉਹਦੀ ਪੱਗ ਲਾ ਲੈਣੀ ਹੈ। ਔਰ ਇਹ ਸੁਣ ਕੇ ਮਹਾਰਾਜ ਜੀ ਦਾ ਹੁਕਮ ਸੁਭੱਟ ਜਿਹੜੇ ਸੂਰਮੇ ਸਨ ਉਹ ਸਾਵਧਾਨ ਹੋ ਗਏ, ਸੂਰਮਿਆਂ ਨੇ ਢਾਲਾਂ ਕਿਰਪਾਨਾਂ ਫੜੀਆਂ ਹੋਈਆਂ, ਤਿਆਰ ਪਰ ਤਿਆਰ ਯੋਧੇ ਨੇ ਕਲਗੀਧਰ ਪਾਤਸ਼ਾਹ ਜੀ ਦੇ,
ਸ਼ੰਕਾ ਤਿਆਗ
ਜਿਹੜਾ ਜਿਹੜਾ ਵੀ ਉਥੇ ਤੀਰਥ ਦੇ ਕੰਢੇ ਦੇ ਉੱਤੇ ਪਿਸ਼ਾਬ ਕਰਦਾ ਜਾਂ ਪਖਾਨਾ ਕਰਦਿਆਂ ਜਿਹੜਾ ਵੀ ਨਜ਼ਰ ਆ ਗਿਆ, ਜਿਹਨੂੰ ਵੀ ਵੇਖ ਲਿਆ ਵਿਚਰਦਿਆਂ ਹੋਇਆ ਸੂਰਮਿਆਂ ਬਹਾਦਰਾਂ ਯੋਧਿਆਂ ਨੇ, ਜਿਹੜਾ ਵੀ ਬੇਅਦਬੀ ਕਰਦਾ ਹੁੰਦਾ ਸੀ ਉਸੇ ਵੇਲੇ ਜਾ ਕੇ ਉਹਦੀ ਸਿਰ ਤੋਂ ਪੱਗ ਲਾ ਲੈਣੀ ਸੂਰਮਿਆਂ ਨੇ, ਔਰ ਕਹਿਣਾ ਪਾਪੀਆ ਤੀਰਥ ਤੇ ਆ ਕੇ ਗੰਦਗੀ ਫਲਾਉਣਾ, ਤੀਰਥ ਦੀ ਬੇਅਦਬੀ ਕਰਦਾ, ਏਦਾਂ ਨਾਲੇ ਉਹਨੂੰ ਕਹਿ ਵੀ ਦੇਣਾ ਵੀ ਤੈਨੂੰ ਇਹ ਸਜ਼ਾ ਇਸ ਕਰਕੇ ਮਿਲੀ ਹੈ, ਏਦਾਂ ਕਹਿ ਕੇ ਉਹਦੇ ਸਿਰ ਤੋਂ ਪੱਗ ਲਾ ਲੈਣੀ, ਨਾਲੇ ਉਹਨੂੰ ਸਮਝਾਉਂਦੇ ਨੇ ਨਾਲੇ ਕਠੋਰ ਸ਼ਬਦਾਂ ਦੇ ਵਿੱਚ ਉਹਨੂੰ ਕਹਿੰਦੇ ਜੇ ਅੱਗੇ ਤੋਂ ਤੂੰ ਇਸ ਤੀਰਥ ਦੀ ਜਾਂ ਕਿਸੇ ਹੋਰ ਤੀਰਥ ਦੀ ਇਸ ਢੰਗ ਨਾਲ ਬੇਅਦਬੀ ਕੀਤੀ ਤੇ ਬੜੀ ਭਿਆਨਕ ਮਾਰ ਪਵੇਗੀ।
ਮੂਰਖੋ
ਇੱਥੇ ਪਾਪ ਕਰਨ ਆਏ, ਏਦਾਂ ਸੂਰਮੇ ਉਹਨਾਂ ਨੂੰ ਸਮਝਾਉਂਦੇ ਨੇ ਜਿਹੜੇ ਬੇਅਦਬੀ ਕਰਦੇ ਨੇ ਤੀਰਥਾਂ ਦੀ, ਗੰਦਗੀ ਫੈਲਾਉਂਦੇ ਸਨ ਉੱਥੇ, ਕਹਿੰਦੇ ਉਹ ਮੂਰਖੋ ਇੱਥੇ ਪਾਪ ਕਰਨ ਨੂੰ ਆਏ ਹੋ,
ਕਹਿ ਇਸ਼ਨਾਨ ਤੇ ਜੈਤ ਗਵਾਏ,
ਜਾਂ ਇਸ਼ਨਾਨ ਕਰਕੇ ਪਾਪ ਲਵਾਣ ਆਏ ਹੋ ਜਾਂ ਪਾਪ ਚੜਾਉਣ ਆਏ ਹੋ ਇੱਥੇ, ਇੱਥੇ ਤਾਂ ਇਸ਼ਨਾਨ ਕਰਕੇ ਪਾਪ ਲਵਾਣ ਆਉਂਦੇ ਨੇ ਲੋਕ, ਤੇ ਤੁਸੀਂ ਇੱਥੇ ਇਸ਼ਨਾਨ ਕਰਕੇ ਪਾਪ ਲਵਾਣ ਆਏ ਹੋ ਜਾਂ ਇੱਥੇ ਗੰਦਗੀ ਫੈਲਾ ਕੇ ਪਾਪ ਚੜਾਉਣ ਆਏ ਹੋ।
ਸੁਣ ਤੂੰ ਚਲੋ
ਸੁਣ ਕੇ, ਹੁਣ ਗਲਤੀ ਹੁੰਦੀ ਆ ਉਹਨਾਂ ਦੀ, ਸੁਣ ਕੇ ਅੱਗੋਂ ਚੁੱਪ ਕਰ ਜਾਂਦੇ, ਕੋਈ ਅੱਗੋਂ ਨਹੀਂ ਬੋਲਦਾ,
ਬਾਜਾ ਇੱਥੋਂ ਤੋਂ ਕਰ ਕਰਨੇ
ਔਰ ਆਪਣੀਆਂ ਅੱਖਾਂ ਨੀਵੀਆਂ ਕਰਕੇ ਇਧਰ ਉਧਰ ਸ਼ਰਮ ਦੇ ਨਾਲ ਪੱਗ ਜੋ ਲੈ ਜਾਂਦੀ ਸਿਰ ਤੋਂ, ਤੇ ਪੱਗ ਲੈ ਜਾਂਦੀ, ਹੁਣ ਇਹੀ ਸਭ ਤੋਂ ਵੱਡੀ ਸਜ਼ਾ ਸੀ। ਅੱਜ ਕੱਲ ਤਾਂ ਫੈਸ਼ਨ ਸਮਝਦੇ ਨੇ ਨਾ, ਪੱਗ ਲਾ ਕੇ ਚੱਲਣ ਵਾਲੇ ਕੇਸ ਕਟਾ ਕੇ ਕਹਿੰਦੇ ਫੈਸ਼ਨ ਆ, ਪੁਰਾਣੇ ਸਮਿਆਂ ਚ ਲੋਕ ਇਹਨੂੰ ਬੜਾ ਵੱਡਾ ਨਿਰਾਦਰ ਸਮਝਦੇ ਸੀ ਵੀ ਪੱਗ ਲਾ ਕੇ ਫਿਰੀ ਜਾਣਾ, ਤੋ ਕਹਿੰਦੇ ਜਿਹਦੇ ਸਿਰ ਤੋਂ ਪੱਗ ਲੈ ਜਾਂਦੀ ਹੈ ਦੌੜੇ ਫਿਰਦੇ ਨੇ ਨੈਣ ਨੀਵੇਂ ਕਰਕੇ, ਸ਼ਰਮ ਦੇ ਨਾਲ ਮੂੰਹ ਨੀ ਉੱਤੇ ਚੁੱਕ ਸਕਦੇ,
ਅੱਛੀ ਪਨੇ ਸਕਲ ਮਨ ਜਾਣੇ।
ਔਰ ਸਾਰੇ ਇਹ ਵੀ ਕਹਿੰਦੇ ਨੇ ਵੀ ਚੰਗਾ ਹੋਇਆ, ਜਿਹੜੇ ਸਿਆਣੇ ਲੋਕ ਸੀ ਉਹ ਕਹਿੰਦੇ ਚੰਗਾ ਹੋਇਆ, ਇਹਨਾਂ ਨੂੰ ਸਜ਼ਾ ਇਸੇ ਤਰ੍ਹਾਂ ਮਿਲਣੀ ਚਾਹੀਦੀ ਸੀ ਜਿਹੜੇ ਤੀਰਥਾਂ ਦੀ ਬੇਅਦਬੀ ਕਰ ਰਹੇ ਨੇ।
ਪੱਗ ਛਿਨਾਏ ਕਚੋ ਨਾ ਬਖਾਨੇ,
ਔਰ ਪੱਗਾਂ ਵੀ ਛਿਨਾ ਲੈਂਦੇ ਨੇ ਤੇ ਨਾਲੇ ਕਹਿੰਦੇ ਚਲੋ ਸਾਨੂੰ ਸਜ਼ਾ ਮਿਲੀ ਹੈ, ਉਹਨਾਂ ਨੂੰ ਇਸ ਗੱਲ ਦਾ ਦੁੱਖ ਨਹੀਂ ਹੁੰਦਾ, ਉਹ ਕਹਿੰਦੇ ਚੰਗਾ ਹੋਇਆ ਸਾਨੂੰ ਸਜ਼ਾ ਮਿਲੀ, ਅਸੀਂ ਵੀ ਮਾੜਾ ਕਰਮ ਕਰ ਰਹੇ ਸੀ, ਪੱਗ ਛਨਾ ਕੇ ਅੱਗੋਂ ਕੁਝ ਨਹੀਂ ਬੋਲਦੇ, ਕੁਝ ਨਹੀਂ ਕਹਿੰਦੇ,
ਇਮਲੀ ਲੈ ਜੋਦਾ ਚੱਲ ਆਏ।
ਇਦਾਂ ਸਤਿਗੁਰਾਂ ਦੇ ਜਿਹੜੇ ਯੋਧੇ ਬਲਵਾਨ ਸਨ ਇਹਨਾਂ ਦੀਆਂ ਪੱਗਾਂ ਲੈ ਕੇ ਆ ਗਏ, ਹੋਰ ਸਾਰੀਆਂ ਪੱਗਾਂ ਇਕੱਠੀਆਂ ਕਰਕੇ ਇੱਕ ਜਗ੍ਹਾ ਤੇ ਰੱਖਣ ਲੱਗੇ,
ਤਿੰਨ ਦਿਵਸ ਤੋਂ ਵਿੱਚ ਕਰ ਐਸੇ,
ਔਰ ਤਿੰਨ ਦਿਨਾਂ ਤੱਕ, ਤਿੰਨ ਦਿਵਸ ਤੱਕ ਕਹਿੰਦੇ ਇਸ ਪ੍ਰਕਾਰ ਨਾਲ ਇੱਥੇ ਵਿਚਰਦੇ ਰਹੇ, ਤਿੰਨ ਦਿਨਾਂ ਤੱਕ ਮੇਲਾ ਰਿਹਾ,
ਬਗਿਆ ਕਰੇ ਉਤਾਰਨ ਚਾਹੇ,
ਉਸੇ ਤਰ੍ਹਾਂ ਇਹਨਾਂ ਦੇ ਸਿਰਾਂ ਤੋਂ ਪੱਗਾਂ ਲਾਹ ਲੈਂਦੇ ਨੇ, ਤਿੰਨ ਦਿਨ ਕਹਿੰਦੇ ਸੂਰਮੇ ਫਿਰਦੇ ਰਹੇ, ਜਿਹੜਾ ਬੇਅਦਬੀ ਕਰਦਾ ਦਿਸਦਾ ਸੀ ਉਹਦੇ ਸਿਰੋਂ ਪੱਗ ਲਾਹ ਲੈਂਦੇ ਸਨ,
ਸਭ ਨਰ ਜੈ ਕਹਿ ਮਿਲੇ ਅਲਾਏ,
ਤੇ ਸਾਰੇ ਲੋਕ ਆਪਸ ਵਿੱਚ ਮਿਲ ਮਿਲ ਕੇ ਗੱਲਾਂ ਕਰਦੇ ਨੇ,
ਤੀਰਥ ਅਦਬ ਗੁਰੂ ਰਖਵਾਏ,
ਕਹਿੰਦੇ ਦੇਖੋ ਗੁਰੂ ਕਲਗੀਧਰ ਜੀ ਕਿੰਨੀ ਕਿਰਪਾ ਕਰ ਰਹੇ ਨੇ, ਤੀਰਥ ਦਾ ਅਦਬ ਬਰਕਰਾਰ ਕਰ ਰਹੇ ਨੇ, ਤੀਰਥ ਦਾ ਜਿਹੜਾ ਸਤਿਕਾਰ ਹੋਣਾ ਚਾਹੀਦਾ ਉਹ ਮਹਾਰਾਜ ਜੀ ਬਰਕਰਾਰ ਕਰ ਰਹੇ ਨੇ, ਲੋਕਾਂ ਨੂੰ ਸਾਵਧਾਨ ਕਰ ਰਹੇ ਨੇ, ਜਿਹੜੇ ਮੂਰਖ ਬੰਦੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਿਮਾ ਨਹੀਂ ਜਾਣਦੇ, ਔਰ ਉਹ ਕਹਿੰਦੇ ਨੇ ਸਗੋਂ ਮੂਰਖ ਬੰਦੇ ਜਿਹੜੇ ਤੀਰਥਾਂ ਦੀ ਮਹਿਮਾ ਨਹੀਂ ਜਾਣਦੇ ਉਹ ਇਹ ਨਹੀਂ ਸਮਝਦੇ ਵੀ ਇੱਥੇ ਪਾਪ ਹਰੇ ਜਾਂਦੇ ਨੇ, ਸਗੋਂ ਉਲਟਾ ਪਾਪ ਕਰਦੇ ਨੇ ਇੱਥੇ ਆ ਕੇ, ਇੱਥੇ ਆ ਕੇ ਹੋਰ ਜ਼ਿਆਦਾ ਗੁਨਾਹ ਕਰਦੇ ਹਨ,
ਧੰਨ ਧੰਨ ਪਾਖੇ ਸਭ ਲੋਕ ਸ਼੍ਰੀ ਗੋਬਿੰਦ ਸਿੰਘ ਧੰਨ ਜੋਗ,
ਸਾਰੇ ਸਿੱਖ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਧੰਨ ਨੇ, ਧੰਨ ਨੇ, ਬੜਾ ਯੋਗ ਕੰਮ ਕਰ ਰਹੇ ਨੇ, ਜਿੰਨੇ ਉੱਥੇ ਆਮ ਲੋਕ ਵੀ ਆਏ ਸਨ, ਹਿੰਦੂ ਲੋਕ ਬੜੇ ਆਏ ਸਨ, ਸਭ ਕਹਿੰਦੇ ਗੁਰੂ ਕਲਗੀਧਰ ਜੀ ਯੋਗ ਕੰਮ ਕਰ ਰਹੇ ਨੇ, ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਇਹਨਾਂ ਦੇ ਨਾਲ ਜਿਹੜੇ ਤੀਰਥਾਂ ਦੀ ਬੇਅਦਬੀ ਕਰਦੇ ਹਨ, ਆਛਾ ਭਲਾ ਉਪਦੇਸ਼ ਕਰਨ ਵਾਸਤੇ
ਮਹਾਂਪੁਰਖ ਕੋ ਹੁਣ ਵਿਸ਼ੇਸ਼,
ਇਹੋ ਜਿਹੇ ਮਹਾਂਪੁਰਖ ਹੁੰਦੇ ਨੇ ਵਿਸ਼ੇਸ਼ ਜਿਹੜੇ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ ਆਉਂਦੇ ਹਨ, ਇਤਿਹਾਸਕ ਲੋਕ ਗੱਲਾਂ ਆਪਸ ਵਿੱਚ ਇਕੱਠੇ ਹੋ ਕੇ ਕਰਦੇ ਨੇ,
ਪੱਗ ਛਿਨਾਏ ਸੁਪਨ ਪਛਤਾਏ,
ਜਿਨ੍ਹਾਂ ਦੀਆਂ ਪੱਗਾਂ ਖੋਹੀਆਂ ਜਾਂਦੀਆਂ ਨੇ ਉਹ ਬੜਾ ਪਛਤਾਵਾ ਕਰਦੇ ਨੇ,
ਤਿੰਨ ਦਿਵਸ ਲੱਗ ਮੇਲ ਸੁਕੇਲੇ,
ਏਦਾਂ ਤਿੰਨ ਦਿਨਾਂ ਤੱਕ ਮੇਲਾ ਰਿਹਾ ਕਪਾਲ ਮੋਚਨ ਤੀਰਥ ਤੇ,
ਕਰ ਪਗੀਨ ਤੋਂ ਕਾਜ ਸੁਏਲੇ,
ਏਦਾਂ ਪੱਗਾਂ ਦਾ ਬੜਾ ਕੰਮ ਜਿਹੜਾ ਸੌਖਾ ਹੋ ਗਿਆ, ਚਾਹੀਦੀਆਂ ਵੀ ਸੀ ਪੱਗਾਂ, ਨਾਲੇ ਉਹਨਾਂ ਨੂੰ ਸਜ਼ਾ ਮਿਲ ਗਈ, ਨਾਲੇ ਗੁਰੂ ਘਰ ਵਿੱਚ ਜਿਹੜੀਆਂ ਪੱਗਾਂ ਚਾਹੀਦੀਆਂ ਸੀ ਦੇਣ ਵਾਸਤੇ ਉਹ ਵੀ ਇਕੱਠੀਆਂ ਹੋ ਗਈਆਂ
ਜਗ ਮੈਂ ਸੁਜਸ ਲੀਨ ਉਹ ਤੇਰੋ
ਗੁਰੂ ਸਾਹਿਬ ਦਾ ਸੁਜਸ ਵੀ ਬੜਾ ਹੋਇਆ ਮਹਿਮਾ ਵੀ ਬੜੀ ਹੋਈ ਸਾਰੇ ਪਾਸੇ ਉਪਮਾ ਉਜਾਗਰ ਹੋਈ ਕਿ ਕਲਗੀਧਰ ਨੇ ਬਿਲਕੁਲ ਸਹੀ ਕੀਤਾ
ਦਰਸੈ ਪੂਜੈ ਭਾਵਕ ਮੇਰੇ
ਲੋਕ ਆ ਕੇ ਮੱਥਾ ਟੇਕਦੇ ਸਗੋਂ ਸਤਿਗੁਰਾਂ ਨੂੰ ਨਮਸਕਾਰਾਂ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਣਾ ਵਿਚ
ਖਾਲਸਾ
ਜੀ ਜਦੋਂ ਪੱਗਾਂ ਦੀ ਗਿਣਤੀ ਕੀਤੀ ਗਿਣਤੀ ਕਰਦਿਆਂ ਪੱਗਾਂ ਦੀ ਗਿਣਤੀ ਹੋਈ ਤੇ 700 ਪੱਗਾਂ 3 ਦਿਨਾਂ ਚ ਇਕੱਠੀਆਂ ਹੋਈਆਂ 700 ਪੱਗਾਂ ਉਹ 3 ਦਿਨਾਂ ਦੇ ਵਿਚ ਇਕੱਠੀਆਂ ਹੋ ਕੇ ਉਹਨਾਂ ਦੀ ਗਿਣਤੀ ਕੀਤੀ ਗਈ ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਇਹ ਧੋਣ ਵਾਸਤੇ ਦੇ ਦਿਓ ਹੁਣ ਜਣੇ ਖਣੇ ਲੋਕਾਂ ਦੇ ਸਿਰਾਂ ਤੇ ਬੰਨੀਆਂ ਸੀ ਤੇ ਇਹ ਧੋਣ ਵਾਸਤੇ ਪੱਗਾਂ ਜਿਹੜੀਆਂ ਨੇ ਕਿਉਂਕਿ ਕੱਪੜਾ ਮਲੀਨ ਨਹੀਂ ਹੁੰਦਾ ਐਸਾ ਵਿਦਵਾਨਾਂ ਦਾ ਕਰਤਨ ਹੈ ਕਿ ਕੱਪੜਾ ਵੀ ਸ਼ੁੱਧ ਰਹਿੰਦਾ ਘੇ ਪੱਟ ਭਾਂਡਾ ਕਹੇ ਨਾ ਕੋਈ ਗੁਰਬਾਣੀ ਦਾ ਵੀ ਮਹਾਂਵਾਕ ਹੈ ਕਿ ਘਿਓ ਵੀ ਮੈਲਾ ਨਹੀਂ ਹੁੰਦਾ ਤੇ ਕੱਪੜਾ ਵੀ ਮਲੀਨ ਨਹੀਂ ਹੁੰਦਾ ਧੋ ਲੋ ਫਿਰ ਪਵਿੱਤਰ ਹੋ ਜਾਂਦਾ ਮਹਾਰਾਜ ਜੀ ਨੇ ਕਿਹਾ ਭਾਈ ਇਹ ਜਿਹੜੀਆਂ ਪੱਗਾਂ ਨੇ ਦਸਤਾਰਾਂ ਨੇ ਇਹ ਸਾਰੀਆਂ ਧੋਬੀ ਨੂੰ ਕਹਿ ਦਿਓ ਵੀ ਚੰਗੀ ਤਰ੍ਹਾਂ ਧੋ ਦੇਵੇ
ਧੋਬੀ
ਨੇ ਸਾਰੀਆਂ ਪੱਗਾਂ ਧੋ ਦਿੱਤੀਆਂ ਤੇ ਤਿਆਰ ਕਰਕੇ ਠੱਪ ਕੇ ਸਾਰੀਆਂ ਪੱਗਾਂ ਮਹਾਰਾਜ ਜੀ ਕੋਲ ਲੈ
ਆਂਦੀਆਂ
ਬੜੇ ਚਿੱਟੇ ਰੰਗ ਦੀਆਂ ਪੱਗਾਂ ਸੀ ਸਾਰੀਆਂ ਸਫੇਦ ਰੰਗ ਦੀਆਂ ਮੈਲ ਤੋਂ ਵੀ ਹੋਣੀਆਂ ਬੜੀਆਂ ਸਾਫ ਤੇ ਉਜਵਲ ਹਨ
ਅਗਲ ਪਾਚਲ ਕਰੇ ਕਠਾਏ
ਪਿੱਛੇ ਸਾਰੀਆਂ ਇੱਕ ਜਗ੍ਹਾ ਤੇ ਇਕੱਠੀਆਂ ਕਰਕੇ
ਬੁਲਾਏ
ਜਿੰਨੇ ਮਸੰਦ ਸੀ ਸਿੱਖ ਸਨ ਜਿਨ੍ਹਾਂ ਜਿਨ੍ਹਾਂ ਨੂੰ ਪੱਗਾਂ ਦੇਣੀਆਂ ਸਨ ਉਹ ਸਾਰੇ ਮਹਾਰਾਜ ਜੀ ਨੇ ਆਪਣੀ ਸਭਾ ਚ ਬੁਲਾ ਲਏ
ਸਭ ਕੇ ਚੀਚ ਦੇਈ ਬੰਦਵਾਏ
ਮਹਾਰਾਜ ਜੀ ਨੇ ਸਭ ਨੂੰ ਇੱਕ ਇੱਕ ਦਸਤਾਰ ਦਿੱਤੀ ਜਿੰਨੇ ਸੂਰਮੇ ਸਨ ਜਿਹੜੇ ਸਿੱਖ ਬਾਹਰੋਂ ਆਏ ਸੀ ਮਸੰਦ ਆਏ ਸੀ ਸਭ ਨੂੰ ਇੱਕ ਇੱਕ ਪੱਗ ਗੁਰੂ ਘਰੋਂ ਵੱਲੋਂ ਦੇ ਕੇ ਉਨ੍ਹਾਂ ਦੇ ਸਿਰਾਂ ਤੇ ਬਣਵਾਈਆਂ ਹਨ
ਇਸ ਪ੍ਰਕਾਰ ਦੇ ਕਰ ਦਿਲ ਪਾਏ
ਇਹਦਾ ਮਹਾਰਾਜ ਜੀ ਨੇ ਸਾਰਿਆਂ ਨੂੰ ਸਿਰੇ ਪਾਓ ਦਿੱਤੇ ਹਨ
ਸੰਗਤ ਬ੍ਰਿੰਦ ਮਸੰਦ ਜੇ ਆਏ
ਬਹੁਤ ਸਾਰੀਆਂ ਸੰਗਤਾਂ ਤੇ ਮਸੰਦ ਆਏ ਹਨ
ਕਰੇ ਵਿਦਾ ਸਭ ਸਭਨ ਚਿਦਾਏ
ਸਭ ਨੂੰ ਮਹਾਰਾਜ ਜੀ ਨੇ ਇੱਦਾਂ ਦਸਤਾਰਾਂ ਦੇ ਕੇ ਵਿਦਾ ਕੀਤਾ ਹੈ
ਕੇਤਕ ਦਿਨ ਰਾਖਿਓ ਤੈਂ ਡੇਰਾ
ਕੁਝ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਕਪਾਲ ਮੋਚਨ ਤੇ ਡੇਰਾ ਰੱਖਿਆ ਹੈ
ਕਈ ਵਾਰ ਚੜ ਗਏ
ਕਈ ਵਾਰ ਇੱਥੋਂ ਵੀ ਮਹਾਰਾਜ ਜੀ ਸ਼ਿਕਾਰ ਖੇਡਣ ਲਈ ਗਏ ਹਨ
ਅਨੇਕ ਬੇਦਨ ਕੇ ਕਰੇ ਬਿਲਾਸਾ
ਅਨੇਕ ਪ੍ਰਕਾਰ ਦੇ ਬਿਲਾਸ ਕੌਤਕ ਮਹਾਰਾਜ ਜੀ ਨੇ ਕੀਤੇ ਹਨ
ਜੁਗ ਤੀਰਥ ਪਰ ਕਿਨ ਸਬਾਸਾ
ਔਰ ਦੋ ਤੀਰਥਾਂ ਦੇ ਉੱਤੇ ਮਹਾਰਾਜ ਜੀ ਨੇ ਨਿਵਾਸ ਕੀਤਾ ਹੈ
ਸੁਣ ਸੁਣ ਜਸ ਸੇਵਕ ਚੰਦਾਏ ਘਰ ਘਰ ਭਾਵ ਦਰਸ ਕੋ ਆਏ
ਜਿਹੜਾ ਜਿਹੜਾ ਸੇਵਕ ਸਿੱਖ ਸੁਣਦਾ ਭਾਵਨਾ ਧਾਰ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਕੋਲ ਆਉਂਦਾ ਹੈ
ਸ਼ਕਤ ਜਥਾ ਸ਼ਕਤ ਕੀ ਤਰ੍ਹਾਂ ਅਕੋਰ
ਜਥਾ ਸ਼ਕਤ ਮਹਾਰਾਜ ਜੀ ਦੇ ਚਰਨਾਂ ਚ ਭੇਟਾਵਾਂ ਭੇਟ ਕਰਦੇ ਨੇ
ਕਦਮ ਬਦਮ ਬੰਦੇ ਕਰ ਜੋਰ
ਔਰ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਹਨ
ਤਰੇ ਕਾਮਨਾ ਪਾਏ ਸਿਦਾਰਾ
ਔਰ ਜੋ ਕਾਮਨਾ ਰੱਖਦੇ ਨੇ ਮਹਾਰਾਜ ਜੀ ਦੇ ਕੋਲੋਂ ਪ੍ਰਾਪਤ ਕਰਕੇ ਜਾਂਦੇ ਹਨ
ਅਨੇਕ ਪ੍ਰਕਾਰ ਸੁਜਸ ਵਿਚਾਰਾ
ਅਨੇਕ ਪ੍ਰਕਾਰ ਦਾ ਸੁਜਸ ਕਰਦੇ ਜਾਂਦੇ ਨੇ
ਕੁਲ ਸਤਗੁਰ ਕਰ ਕੇ ਇਸ਼ਨਾਨ
ਸਤਿਗੁਰੂ ਜੀ ਨੇ ਆਪ ਇਸ਼ਨਾਨ ਪਾਨ ਕੀਤੇ ਹਨ ਸਤਿਗੁਰੂ ਜੀ ਪੌਂਟਾ ਸਾਹਿਬ ਹੁਣ ਵਾਪਸ ਜਾਣਾ ਚਾਹੁੰਦੇ ਨੇ
ਗੁਰਜਤ ਗਰਜਤ ਬੋ ਰਣਜੀਤ ਨਗਾਰਾ
ਮਹਾਰਾਜ ਜੀ ਦਾ ਰਣਜੀਤ ਨਗਾਰਾ ਗਜਦਾ ਜਾ ਰਿਹਾ ਹੈ
ਚੜੀ ਬਾਇਨੀ ਹੋਏ ਤਿਆਰ
ਫੌਜਾਂ ਤਿਆਰ ਹੋ ਕੇ ਮਹਾਰਾਜ ਜੀ ਦੇ ਨਾਲ ਚੜੀਆਂ ਹਨ
ਪੰਥ ਪਾਵ ਤੇ ਚੱਲ ਕਰ ਆਏ ਇੱਕ ਨਿਸਮਸ ਪੌਂਟਾ
ਸਾਹਿਬ ਵੱਲ ਮਹਾਰਾਜ ਜੀ ਆ ਰਹੇ ਨੇ ਰਸਤੇ ਚ ਇੱਕ ਰਾਤ ਬਤੀਤ ਕੀਤੀ ਹੈ ਕਪਾਲ ਮੋਚਨ ਤੋਂ ਚੱਲ ਕੇ ਦੂਸਰੇ ਦਿਨ ਮਹਾਰਾਜ ਜੀ ਸ੍ਰੀ ਪੌਂਟਾ ਸਾਹਿਬ ਪਹੁੰਚੇ ਨੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੋਰ ਕੌਤਕ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ